ਵਾਹਿਗੁਰੂ ਜੀ ਜੇ ਸੋ ਚੰਦਾ ਯੁਗ ਵਹਿ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਕੁੰਭੇ ਬੱਧਾ ਜਲ ਰਹੈ ਜਲ ਬਿਨ ਕੁੰਭ ਨ ਹੋਇ ਗਿਆਨ ਕਾ ਬੱਧਾ ਮਨ ਰਹੈ ਗੁਰ ਬਿਨ ਗਿਆਨ ਨ ਹੋਇ ਗਿਆਨ ਕਾ ਬੱਧਾ ਮਨ ਰਹੈ ਗੁਰ ਬਿਨ ਗਿਆਨ ਨ ਹੋਇ ਸਤਿਗੁਰੂ ਤਖਤ ਚਬਰ ਛਤਰ ਦੇ ਮਾਲਕ ਗਿਆਨ ਦੇ ਸਮੁੰਦਰ ਸ਼ਬਦ ਗੁਰੂ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਭਾਇਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਜੀਵਨ ਅਸੀਂ ਬਤੀਤ ਕਰ ਰਹੇ ਹਾਂ ਸਾਡੀ ਜ਼ਿੰਦਗੀ ਦਾ ਇੱਕ ਡਰਾਬੈਕ ਹੈ ਕਿ ਅਸੀਂ ਜਿਤਨਾ ਦੂਸਰਿਆਂ ਵੱਲ ਦੇਖਦੇ ਹਾਂ ਉਤਨਾ ਆਪਣੇ ਵੱਲ ਬਹੁਤ ਘੱਟ ਦੇਖਦੇ ਹਾਂ ਜਿਤਨਾ ਦੂਸਰੇ ਦੇ ਔਗਣਾਂ ਵੱਲ ਝਾਤੀ ਵੱਜਦੀ ਹੈ ਉਤਨਾ ਆਪਣੇ ਔਗਣਾਂ ਨੂੰ ਦੇਖਣ ਦੀ ਯੋਗਤ ਬਹੁਤ ਬਿਰਲਿਆਂ ਕੋਲ ਹੈ ਨਤੀਜਾ ਮਨੁੱਖ ਦੇ ਕੋਲ ਕੁਝ ਸ਼ਕਤੀਆਂ ਨੇ ਕੁਝ ਪਾਵਰ ਹੈ ਪਰ ਇਸ ਨੂੰ ਆਪਣੀ ਪਾਵਰ ਦਾ ਪਤਾ ਨਹੀਂ ਦੋ ਸ਼ਕਤੀਆਂ ਵੱਡੀਆਂ ਨੇ ਗੁਰੂ ਕੇ ਪਿਆਰੇ ਗੁਰਸਿੱਖਾਂ ਦੇ ਕੋਲ ਪਹਿਲੀ ਸ਼ਕਤੀ ਤੇ ਇਸ ਸੰਸਾਰ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਅੰਦਰ ਬੈਠਾ ਹੈ ਸੋਚ ਕੇ ਦੇਖੋ ਭਲਾ ਤੁਹਾਡੇ ਮਲੇਸ਼ੀਆ ਦਾ ਬਾਦਸ਼ਾਹ ਤੁਹਾਡੇ ਘਰ ਵਿੱਚ ਬੈਠਾ ਹੋਵੇ ਤੁਹਾਡੇ ਬੈਡਰੂਮ ਵਿੱਚ ਬੈਠਾ ਹੋਵੇ ਤੁਹਾਡੇ ਅੰਦਰ ਕਿਤਨੀ ਵਿਲ ਪਾਵਰ ਹੋਏਗੀ ਕਿਤਨਾ ਕੌਨਫੀਡੈਂਸ ਹੋਏਗਾ ਕੋਈ ਕੰਮ ਕਰਾਉਣ ਚੱਲੇ ਜੇ ਇਤਨਾ ਦੱਸਿਆ ਬਹੁਤ ਹੈ ਕਿ ਮੇਰੇ ਘਰ ਵਿੱਚ ਬਾਦਸ਼ਾਹ ਬੈਠਾ ਹੈ ਜੇ ਕਿਤੇ ਦੁਨੀਆ ਦਾ ਕੋਈ ਪ੍ਰਾਈਮ ਮਿਨਿਸਟਰ ਚੀਫ ਮਿਨਿਸਟਰ ਜਾਂ ਕੋਈ ਅਫੀਸਰ ਸਾਡੇ ਘਰ ਵਿੱਚ ਆ ਜਾਵੇ ਤਾਂ ਸਾਡੀ ਸੋਚ ਜ਼ਰੂਰ ਵਿਲ ਪਾਵਰ ਨਾਲ ਭਰ ਜਾਂਦੀ ਹੈ ਪਰ ਖਿਮਾ ਕਰ ਦੇਣੀ ਰੱਬ ਅੰਦਰ ਬੈਠਾ ਹੈ ਅਤੇ ਜੀਵਨ ਡਾਊਟ ਵਿੱਚ ਜਿਉ ਰਿਹਾ ਕਿਉਂਕਿ ਇਸ ਪਾਵਰ ਦਾ ਗਿਆਨ ਨਹੀਂ ਹੈ ਦੂਸਰੀ ਸ਼ਕਤੀ ਅਸੀਂ ਸਾਰੇ ਗੁਰੂ ਦੇ ਦਰ 'ਤੇ ਆਉਂਦੇ ਹਾਂ ਗੁਰਬਾਣੀ ਦੀਆਂ ਕੁਝ ਪੰਗਤੀਆਂ ਤੁਹਾਡੇ ਜ਼ਰੂਰ ਯਾਦ ਹੋਣਗੀਆਂ ਔਰ ਉਹ ਸਾਡੇ ਅੰਦਰ ਬੈਠੀਆਂ ਨੇ ਸਾਡਾ ਵਿਸ਼ਵਾਸ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਗੁਰਬਾਣੀ ਬਣ ਕੇ ਸਾਡੇ ਅੰਦਰ ਬੈਠੇ ਨੇ ਖਿਮਾ ਕਰਨੀ ਇਸ ਪਾਵਰ ਦਾ ਵੀ ਸਾਨੂੰ ਧਿਆਨ ਨਹੀਂ ਹੈ ਸਾਨੂੰ ਚੇਤਾ ਨਹੀਂ ਹੈ ਜਦੋਂ ਮਨੁੱਖ ਆਪਣੀ ਪਾਵਰ ਦੇਖਦਾ ਹੈ ਖਿਮਾ ਕਰਨੀ ਇਹ ਪਾਵਰ ਕਈ ਕਿਸਮ ਦੀ ਹੈ ਰੁਪਈਆ ਪੈਸਾ ਵੀ ਇੱਕ ਪਾਵਰ ਹੈ ਇੱਕ ਸ਼ਕਤੀ ਹੈ ਇਸ ਸੰਸਾਰ ਅੰਦਰ ਕੁਝ ਉਹ ਨੇ ਜਿਨ੍ਹਾਂ ਕੋਲ ਪੈਸੇ ਦੀ ਸ਼ਕਤੀ ਪੱਖੋਂ ਲੋਅਰ ਨੇ ਪੂਅਰ ਹੈ ਕੁਝ ਉਹ ਨੇ ਜਿਹੜੇ ਮਿਡਲ ਨੇ ਕੁਝ ਹਾਈ ਨੇ ਰਿਚ ਮੈਨ ਨੇ ਕੁਝ ਐਸੇ ਮਨੁੱਖ ਹੋਣਗੇ ਜਿਨ੍ਹਾਂ ਕੋਲ ਪੈਸਾ ਤਾਂ ਨਹੀਂ ਹੈ ਦੁਨੀਆ ਉਹਨਾਂ ਦੇ ਨਾਲ ਬਹੁਤ ਖਲੋਤੀ ਹੈ ਦੁਨੀਆ ਦਾ ਨਾਲ ਖੜਨਾ ਵੀ ਇੱਕ ਪਾਵਰ ਹੈ ਕੁਝ ਉਹ ਨੇ ਜਿਨ੍ਹਾਂ ਕੋਲ ਦੁਨੀਆ ਵੀ ਨਹੀਂ ਹੈ ਪੈਸਾ ਵੀ ਨਹੀਂ ਹੈ ਪਰ ਉਹਨਾਂ ਦੇ ਕੋਲ ਗੁਣ ਬਹੁਤ ਨੇ ਗੁਣ ਵੀ ਆਪਣੇ ਆਪ ਵਿੱਚ ਇੱਕ ਪਾਵਰ ਹੈ ਅਤੇ ਜਦੋਂ ਕਿਤੇ ਮਨੁੱਖ ਆਪਣੀ ਪਾਵਰ ਦੇਖਦਾ ਹੈ ਖਿਆਲ ਕਰਿਓ ਆਪਣੇ ਆਪ ਨੂੰ ਦੇਖਦਾ ਮੈਂ ਕਿਸ ਕੈਟੇਗਰੀ ਵਿੱਚ ਹਾਂ ਹੋਰ ਤਾਂ ਗੱਲ ਛੱਡੋ ਇੱਕ ਦੂਸਰੇ ਨੂੰ ਪਹਿਚਾਨਣ ਵਾਸਤੇ ਕੁਝ ਵਿਸ਼ੇਸ਼ ਨਾਮ ਦਿੱਤੇ ਗਏ ਸਨ ਪੁਰਾਤਨ ਸਮਿਆਂ ਵਿੱਚ ਕਿਸੇ ਦਾ ਸੁਭਾਅ ਦੇਖ ਕੇ ਕਹਿ ਦਿੱਤਾ ਇਹ ਤਾਂ ਬੜੀ ਸਹਿਣਸ਼ੀਲਤਾ ਵਾਲੇ ਨੇ ਇਹ ਤਾਂ ਬੜੇ ਗਰਮ ਖਿਆਲਾਂ ਦੇ ਨੇ ਉਹ ਜਿਹੜੇ ਨਾਮ ਦਿੱਤੇ ਗਏ ਹੌਲੀ ਹੌਲੀ ਉਹ ਜਾਤ ਗੋਤ ਬਣ ਗਏ ਪਹਿਚਾਣ ਮੈਂ ਤਾਂ ਹੈਰਾਨ ਹੁੰਦਾ ਮਨੁੱਖ ਆਪਣੀ ਜਾਤ ਨੂੰ ਦੇਖ ਕੇ ਵੀ ਕੈਟੇਗਰੀ ਦੇਖਦਾ ਕਿ ਮੈਂ ਉੱਚਾ ਕਿ ਨਹੀਂ ਮੈਂ ਕੁਝ ਲੋਕਾਂ ਨੂੰ ਸ਼ਡਿਊਲ ਕਾਸਟ ਕਹਿ ਦਿੱਤਾ ਗਿਆ ਨੀਵੀਆਂ ਜਾਤਾਂ ਵਾਲੇ, ਕੁਝ ਕੁ ਨੂੰ ਕਹਿ ਦਿੱਤਾ ਗਿਆ ਉੱਚੀਆਂ ਜਾਤਾਂ ਵਾਲੇ ਨੇ। ਜਦੋਂ ਮਨੁੱਖ ਆਪਣੇ ਆਪ ਨੂੰ ਉੱਚੀ ਕੈਟੇਗਰੀ ਵਿੱਚ ਦੇਖਦਾ ਹੈ, ਖਿਮਾ ਕਰਨੀ, ਇਹਦੇ ਅੰਦਰ ਸੁਪੀਰੀਅਰਟੀ ਕੰਪਲੈਕਸ ਪੈਦਾ ਹੋ ਜਾਂਦਾ ਹੈ, ਅਤੇ ਜਦੋਂ ਆਪਣੇ ਆਪ ਨੂੰ ਲੋਅਰ ਕੈਟੇਗਰੀ ਵਿੱਚ ਦੇਖਦਾ ਹੈ ਤਾਂ ਇਹਦੇ ਅੰਦਰ ਇਨਫੀਰੀਅਰਟੀ ਕੰਪਲੈਕਸ ਪੈਦਾ ਹੋ ਜਾਂਦਾ ਹੈ। ਇਹਦੇ ਦੋ ਸਾਈਡ ਇਫੈਕਟ ਨੇ। ਸੁਪੀਰੀਅਰਟੀ ਕੰਪਲੈਕਸ ਦੇ ਵਿੱਚ ਜਿਹੜੀ ਪਾਵਰ ਹੈ ਉਹ ਵਰਤਣ ਦੀ ਯੋਗਤ ਨਹੀਂ ਹੋਏਗੀ, ਗਲਤ ਵਰਤੋਂ ਕਰੇਗਾ, ਕਿਉਂਕਿ ਹਉਮੈ ਦੇ ਵਿੱਚੋਂ ਸਭ ਕੁਝ ਸੋਚੇਗਾ। ਇਨਫੀਰੀਅਰਟੀ ਕੰਪਲੈਕਸ ਦੇ ਵਿੱਚੋਂ ਇਹਨੂੰ ਵਿਸ਼ਵਾਸ ਹੀ ਨਹੀਂ ਬੱਝੇਗਾ ਕਿ ਮੇਰੇ ਕੋਲ ਪਾਵਰ ਹੈ ਜਪੋ ਸਤਨਾਮ। ਹੁਣ ਸਤਿਗੁਰਾਂ ਨੇ ਕਮਾਲ ਕਰ ਦਿੱਤੀ, ਸਿੱਖ ਦੇ ਅੰਦਰ ਨਾ ਤਾਂ ਇਨਫੀਰੀਅਰਟੀ ਕੰਪਲੈਕਸ ਅਤੇ ਨਾ ਸੁਪੀਰੀਅਰਟੀ ਕੰਪਲੈਕਸ। ਜਿਹੜੀ ਪਾਵਰ ਸਿੱਖ ਨੂੰ ਦਿੱਤੀ, ਗਿਆਨ ਦਿੱਤਾ, ਗੁਣ ਦਿੱਤੇ, ਨਾਮ ਦਿੱਤਾ, ਇਹ ਸੱਚ ਹੈ। ਜਿਹਦੇ ਕੋਲ ਗੁਣ, ਗਿਆਨ ਅਤੇ ਨਾਮ ਆ ਗਿਆ, ਦੁਨੀਆਂ ਦੀ ਪ੍ਰੋਪਰਟੀ ਪਿੱਛੇ ਪਿੱਛੇ ਫਿਰਦੀ ਹੈ, ਇਹ ਵੀ ਆਪੇ ਹੀ ਆ ਜਾਂਦੀ ਹੈ, ਸਟੇਟਸ ਵੀ ਆਪੇ ਹੀ ਆ ਜਾਂਦਾ ਹੈ, ਰੁਪਈਆ ਪੈਸਾ ਵੀ ਆ ਜਾਂਦਾ ਹੈ। ਜਿਸ ਮਨੁੱਖ ਕੋਲ ਛੇ ਚੀਜ਼ਾਂ ਆ ਗਈਆਂ, ਬਹੁਤ ਵੱਡਾ ਖਤਰਾ ਹੈ ਕਿ ਹੰਕਾਰ ਪੈਦਾ ਹੋਏਗਾ, ਖਿਆਲ ਕਰਿਓ, ਕਿਉਂਕਿ ਹੰਕਾਰ ਇਹ ਛੇ ਵੱਡੇ ਸਿੰਘਾਸਨ ਨੇ ਜਿਹਦੇ 'ਤੇ ਹੰਕਾਰ ਟਿਕਦਾ ਹੈ, ਪੈਸਾ, ਪ੍ਰੋਪਰਟੀ, ਅਮੀਰੀ, ਮੇਰੇ ਵਰਗਾ ਕੋਈ ਹੈ ਹੀ ਨਹੀਂ। ਅਤੇ ਜਦੋਂ ਮਨੁੱਖ ਨੂੰ ਇਹਨਾਂ ਤਿੰਨ ਸਿੰਘਾਸਨਾਂ 'ਤੇ ਹਉਮੈ ਬੈਠ ਜਾਵੇ ਨਾ, ਮਨੁੱਖ ਨੂੰ ਲੱਗਦਾ ਜੇ ਮੈਂ ਨਾ ਹੋਵਾਂ ਤਾਂ ਸ਼ਾਇਦ ਸਰੰਬਨ ਸ਼ਹਿਰ ਹੀ ਨਾ ਹੋਵੇ, ਜੇ ਮੈਂ ਨਾ ਹੁੰਦਾ ਤਾਂ ਸ਼ਾਇਦ ਮਲੇਸ਼ੀਆ ਹੀ ਨਾ ਹੁੰਦਾ। ਉਹ ਭੁੱਲ ਜਾਂਦਾ, ਤੂੰ ਮਰ ਕੇ ਦੇਖ, ਇਹ ਸ਼ਹਿਰ ਅਤੇ ਮਲੇਸ਼ੀਆ ਫਿਰ ਵੀ ਚੱਲਦਾ ਹੀ ਰਹੇਗਾ। ਹਉਮੈ ਦਾ ਚਰੋਖਾ, ਹਉਮੈ ਦੀ ਵਿੰਡੋ, ਉਸ ਵਿੱਚੋਂ ਦੀ ਦੁਨੀਆਂ ਨੂੰ ਦੇਖੇਗਾ, ਅੰਦਰੋਂ ਨਫ਼ਰਤ ਨਾਲ ਕਾਲਾ ਹੋਏਗਾ ਔਰ ਬਾਹਰ ਕਾਲਖ ਦਿਖਾਈ ਦੇਵੇਗੀ। ਜਪ ਸਤਨਾਮ। ਸਤਿਗੁਰਾਂ ਨੇ ਸਿੱਖ ਨੂੰ ਸਿਖਾਇਆ ਹੈ, ਤੇਰੇ ਕੋਲ ਧਨ ਵੀ ਦੁਨੀਆਂ ਨਾਲੋਂ ਜ਼ਿਆਦਾ ਆ ਸਕਦਾ ਪਿਆਰਿਆ, ਤੇਰੇ ਕੋਲ ਪ੍ਰੋਪਰਟੀ ਵੀ ਦੁਨੀਆਂ ਨਾਲੋਂ ਜ਼ਿਆਦਾ ਆ ਸਕਦੀ ਹੈ, ਤੇਰੇ ਕੋਲ ਸਟੇਟਸ, ਸਨਮਾਨ, ਸਤਿਕਾਰ, ਰੈਪੂਟੇਸ਼ਨ ਵੀ ਦੁਨੀਆਂ ਨਾਲੋਂ ਵੱਧ ਹੋ ਸਕਦਾ ਹੈ। ਉਹਦਾ ਬੈਲੈਂਸ ਬਣਾਉਣ ਵਾਸਤੇ ਤੂੰ ਗੁਰੂ ਤੋਂ ਨਾਮ ਲੈਣਾ ਹੈ, ਤੇਰੇ ਕੋਲ ਸਿਮਰਨ ਵੀ ਦੁਨੀਆਂ ਨਾਲੋਂ ਜ਼ਿਆਦਾ ਹੋ ਸਕਦਾ ਹੈ, ਤੇਰੇ ਕੋਲ ਗਿਆਨ ਵੀ ਜ਼ਿਆਦਾ ਹੋ ਸਕਦਾ ਹੈ, ਤੇਰੇ ਕੋਲ ਗੁਣ ਵੀ ਜ਼ਿਆਦਾ ਹੋ ਸਕਦੇ ਨੇ। ਸਬਕ ਸਿਖਾ ਦਿੱਤਾ, ਤੇਰੇ ਅੰਦਰ ਸਪਿਰਿਟੀ ਕੰਪਲੈਕਸ ਪੈਦਾ ਨਾ ਹੋਵੇ, ਤੂੰ ਪੜ੍ਹ ਲਿਆ ਕਰੀ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣਾ ਮੇਰਾ। ਕਿਤਨਾ ਕਮਾਲ ਦਾ ਨੁਕਤਾ ਦੇ ਦਿੱਤਾ। ਹਉਮੈ ਆਏਗੀ ਨਹੀਂ, ਕਿਉਂਕਿ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਅਤੇ ਜਿੱਥੇ ਇਨਫੀਰੀਅਰਟੀ ਕੰਪਲੈਕਸ ਆਉਂਦਾ ਹੈ, ਮੇਰੇ ਕੋਲ ਧਨ ਨਹੀਂ, ਮੇਰੇ ਕੋਲ ਬਿਜਨਸ ਨਹੀਂ, ਮੇਰੇ ਨਾਲ ਕੋਈ ਵੀ ਪਾਵਰ ਨਹੀਂ, ਅਤੇ ਉੱਥੇ ਇਹਦੇ ਇਨਫੀਰੀਅਰਟੀ ਕੰਪਲੈਕਸ ਤੋਂ ਬਚਾਉਣ ਵਾਸਤੇ ਕਿਤਨਾ ਕਮਾਲ ਦਾ ਲੈਸਨ ਦੇ ਦਿੱਤਾ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਗੁਰੂ ਮੇਰੇ ਨਾਲ ਨੇ। ਇਹ ਬੈਲੈਂਸ ਵਾਲਾ ਅਹਿਸਾਸ ਜਗਾਉਣ ਵਾਸਤੇ ਹੈ ਅਰਦਾਸ। ਆਪਾਂ ਵਿਚਾਰ ਰਹੇ ਸੀ, ਗੁਰੂ ਕਾ ਸਿੱਖ ਗੁਰੂ ਦੇ ਦਰ 'ਤੇ ਖਲੋ ਕੇ ਸੰਗਤ ਸਮੇਤ ਕਹਿੰਦਾ ਹੈ, ਯਾਦ ਕਰਦਾ ਹੈ, ਹੇ ਵਾਹਿਗੁਰੂ ਜੀ, ਤੇਰੀ ਪ੍ਰਤੱਖ ਜੋਤ ਨਾਨਕ ਦਾ ਨਾਮ ਲੈ ਕੇ ਸੰਸਾਰ ਵਿੱਚ ਆਈ, ਜਿਨ੍ਹਾਂ ਨੂੰ ਅਸੀਂ ਸਤਿਕਾਰ ਸਹਿਤ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿ ਕੇ ਪੁਕਾਰਦੇ ਹਾਂ। ਇਸ ਜੋਤ ਨੇ ਦਸ ਸਰੂਪ ਬਦਲੇ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ, ਅਤੇ ਇਹ ਜੋਤ ਸਰੂਪ ਪਲਟਦੀ ਪਲਟਦੀ ਉਹ ਸਾਹਮਣੇ ਪ੍ਰਕਾਸ਼ਮਾਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਿਹੜੀ ਰੱਬ ਦੀ ਜੋਤ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਰੂਪਕ ਹੁੰਦੀ ਸੀ, ਉਹੀ ਜੋਤ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਹਾ ਰਹੀ ਹੈ। ਜਿਹੜੀ ਜੋਤ ਦਸਾਂ ਗੁਰੂ ਸਾਹਿਬਾਨਾਂ ਦੇ ਸਰੂਪਾਂ ਵਿੱਚੋਂ ਦੀ ਵਿਚਰ ਕੇ ਸਾਨੂੰ ਕੁਝ ਸਿਖਾਉਂਦੀ ਸੀ, ਉਹ ਜੋਤ ਅੱਜ ਵੀ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ। ਅਤੇ ਸਿੱਖ ਕਹਿੰਦਾ, ਮੈਂ ਇਸ ਪਰਿਵਾਰ ਵਿੱਚੋਂ ਹਾਂ, ਇਸ ਖਾਨਦਾਨ ਵਿੱਚੋਂ ਹਾਂ, ਜਪੋ ਸਤਨਾਮ ਸ਼੍ਰੀ ਵਾਹਿ। ਇਸ ਤੋਂ ਬਾਅਦ ਜੋ ਅਸੀਂ ਕੱਲ੍ਹ ਲਾਸਟ 'ਤੇ ਵਿਚਾਰਿਆ ਸੀ, ਸਿੱਖ ਰੀਅਲਾਈਜ਼ ਕਰਦਾ, ਮੈਂ ਪੰਜ ਪਿਆਰਿਆਂ ਦੇ ਪਰਿਵਾਰ ਵਿੱਚੋਂ ਹਾਂ। ਪੰਜਾਂ ਪਿਆਰਿਆਂ ਦੇ ਪਰਿਵਾਰ ਵਿੱਚੋਂ ਕਹਿਣ ਦੇ ਅਰਥ ਨੇ ਕਿ ਮੈਂ ਉਸ ਖਾਨਦਾਨ ਵਿੱਚੋਂ ਹਾਂ ਜਿਨ੍ਹਾਂ ਦੇ ਕੋਲ ਪੰਜ ਗੁਣ ਨੇ। ਮਨੁੱਖ ਦੀ ਜ਼ਿੰਦਗੀ ਅਧੂਰੀ ਜੇ ਜਿਤਨਾ ਚਿਰ ਪੰਜ ਗੁਣ ਨਹੀਂ। ਕੱਲ੍ਹ ਜਦੋਂ ਕੜਾ ਪ੍ਰਸ਼ਾਦ ਵਰਤਾਇਆ ਗਿਆ, ਪੰਜ ਪਿਆਰਿਆਂ ਦਾ ਛਾਂਦਾ ਕੱਢਿਆ ਗਿਆ, ਸਾਰੀ ਸੰਗਤ ਮਹਿਸੂਸ ਕਰ ਰਹੀ ਸੀ ਕਿ ਪੰਜ ਪਿਆਰੇ ਸਾਡੇ ਸਾਹਮਣੇ ਨੇ। ਆਪਾਂ ਪੰਜਾਂ ਪਿਆਰਿਆਂ ਨੂੰ ਇੱਕ ਇੱਕ ਕਰਕੇ ਫਤਿਹ ਬੁਲਾ ਰਹੇ ਸੀ, ਇਸ ਕਰਕੇ ਕਿ ਇਹ ਪੰਜ ਗੁਣ ਸਾਡੇ ਵਿੱਚ ਆ ਜਾਣ। ਮੈਂ ਬੇਨਤੀ ਕਰਾਂ, ਗੁਣ ਅੰਦਰ ਬੈਠੇ ਜੇ ਵਰਤਣ ਵੇਲੇ ਯਾਦ ਨਹੀਂ ਰਹਿੰਦੇ, ਖਿਆਲ ਕਰਿਓ। ਇੱਕ ਗੁਣ ਹੈ ਸਹਿਨਸ਼ੀਲਤਾ, ਇੱਕ ਗੁਣ ਹੈ ਐਂਗਰ ਇਰੀਟੇਸ਼ਨ। ਸਹਿਨਸ਼ੀਲਤਾ ਦੇ ਵਿੱਚ, ਸਹਿਜ ਦੇ ਵਿੱਚ ਮਨੁੱਖ ਕੋਲ ਵੇਟਿੰਗ ਹੋਏਗੀ, ਉਡੀਕੇਗਾ, ਇੱਕ ਰਸ ਰਹੇਗਾ। ਇਰੀਟੇਸ਼ਨ ਦੇ ਵਿੱਚ ਵੇਟਿੰਗ ਖਤਮ ਹੋ ਜਾਏਗੀ ਅਤੇ ਐਂਗਰੀ ਹੋਏਗਾ। ਇਸ ਨੂੰ ਕਦੀ ਜ਼ਿੰਦਗੀ 'ਚ ਪਰਖ ਕੇ ਦੇਖਣਾ। ਮਨੁੱਖ ਨੂੰ ਇੱਥੇ ਇੱਕ ਬੋਰਡ ਲਿਖ ਕੇ ਲਾ ਦਿਓ ਕਿ ਤੈਨੂੰ 3 ਲੱਖ ਰਿੰਗਿਟ ਮਿਲਣਾ ਹੈ। ਆਹ ਇੱਕ ਲਾਈਨ ਲੱਗੀ ਹੋਈ ਹੈ, ਇਸ ਲਾਈਨ ਵਿੱਚ ਖਲੋ ਜਾ, ਜਦੋਂ ਤੇਰੀ ਵਾਰੀ ਆਏਗੀ ਤਾਂ ਤੈਨੂੰ 3 ਲੱਖ ਰਿੰਗਿਟ ਮਿਲੇਗਾ। ਇਹਦੇ ਕੋਲ ਸਹਿਣਸ਼ੀਲਤਾ ਦੇਖਣੀ ਕਿਤਨੀ ਕਮਾਲ ਦੀ ਹੈ। ਇਹ ਕਹੇਗਾ ਕੋਈ ਗੱਲ ਨਹੀਂ, 1 ਮਹੀਨਾ ਲੱਗਦਾ, ਕੋਈ ਗੱਲ ਨਹੀਂ, ਮੈਂ ਕਿਊ ਵਿੱਚ ਹਾਂ, ਕਿਉਂਕਿ 3 ਲੱਖ ਰਿੰਗਿਟ ਮਿਲੇਗਾ, ਇਹਨੂੰ ਪਤਾ ਹੈ। ਅਤੇ ਜਦੋਂ ਕਿਤੇ ਗੁਰੂ ਕੇ ਲੰਗਰ ਵਿੱਚ ਲਾਈਨ ਵਿੱਚ ਲੱਗਣਾ ਹੋਵੇ ਅਤੇ 5-7 ਮਿੰਟ ਲੇਟ ਹੋ ਜਾਣ ਨਾ, ਤਾਂ ਉਸ ਵੇਲੇ ਇਹਨੂੰ ਲੰਗਰ ਦੀ ਕੀਮਤ ਨਹੀਂ ਪਤਾ, ਕੀਮਤ ਨਾ ਪਤਾ ਹੋਣ ਕਰਕੇ ਉਹ ਸਹਿਣਸ਼ੀਲਤਾ ਵਰਤ ਨਹੀਂ ਰਿਹਾ। ਜਪੋ ਸਤ ਹੈ ਇੱਥੇ ਵੀ ਵਰਤ ਨਹੀਂ ਰਿਹਾ। ਗੁਰੂ ਕਿਰਪਾ ਕਰਨ, ਇਹ 5 ਗੁਣ ਸਾਡੇ ਅੰਦਰ ਪਏ ਨੇ। ਵਰਤਨ ਦੀ ਜੁਗਤ ਆ ਜਾਵੇ ਸਿੱਖ ਰੋਜ਼ਾਨਾ ਯਾਦ ਕਰਦਾ 5 ਗੁਣ ਇੱਕ ਵਾਰੀ ਫਿਰ ਸਕਰੀਨ ਤੋਂ ਦੇਖਣੇ। ਪਹਿਲਾ ਹੈ ਦਇਆ, ਤਰਸ, ਕਿਸੇ ਦੀ ਵੀਕਨੈਸ ਦੇਖ ਕੇ, ਕਿਸੇ ਦਾ ਮਾੜਾ ਕਰਮ ਦੇਖ ਕੇ, ਕਿਸੇ ਦੀ ਗਲਤੀ ਦੇਖ ਕੇ ਮੇਰੇ ਮਨ ਅੰਦਰ ਨਫ਼ਰਤ ਨਾ ਆਵੇ, ਮੇਰੇ ਮਨ ਅੰਦਰ ਤਰਸ ਆ ਜਾਵੇ, ਉਹਦੇ ਲਈ ਅਰਦਾਸ ਕਰ ਦਿੱਤੀ ਜਾਵੇ। ਐਵੇਂ ਨਹੀਂ ਅਰਦਾਸ ਵਿੱਚ ਬੋਲਿਆ ਜਾਂਦਾ, ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਮੈਂ ਬੇਨਤੀ ਕਰਾਂ, ਵੀਕਨੈਸ ਦੁਨੀਆ ਵੀ ਦੇਖਦੀ ਹੈ, ਵੀਕਨੈਸ ਗੁਰੂ ਕਾ ਸਿੱਖ ਵੀ ਦੇਖਦਾ ਹੈ। ਦੁਨੀਆ ਨਾਲੋਂ ਜ਼ਿਆਦਾ ਡੈਪਥ ਵਿੱਚ ਜਾ ਕੇ ਦੇਖਦਾ, ਕਿਉਂਕਿ ਉਹਦੇ ਕੋਲ ਗੁਰੂ ਦਾ ਗਿਆਨ ਹੁੰਦਾ ਜੇ। ਵੀਕਨੈਸ ਇੱਕ ਭਗਤ ਵੀ ਦੇਖਦਾ ਹੈ, ਬੜੀ ਡੈਪਥ ਵਿੱਚ ਦੇਖਦਾ ਹੈ। ਭਗਤ ਕਬੀਰ ਜੀ ਨੂੰ ਦੇਖਣਾ, ਭਗਤ ਕਬੀਰ ਜੀ ਨੇ ਕਹਿ ਦਿੱਤਾ, ਜਦ ਮੈਂ ਦੁਨੀਆ ਨੂੰ ਦੇਖਿਆ, ਇਹਨਾਂ ਨੇ ਰੱਬ ਨੂੰ ਵੀ ਖਿਲਾਉਣਾ ਹੀ ਬਣਾ ਲਿਆ, ਇੱਕ ਟੁਆਇਜ਼ ਬਣਾ ਲਿਆ, ਖੇਲ ਰਹੇ ਨੇ ਖਿਡਾਉਣਾ ਸਮਝ ਕੇ। ਜਦੋਂ ਮਨ ਕਰਦਾ ਹੈ ਰੱਬ ਨਾਲ ਜੁੜਦੇ ਨੇ, ਨਹੀਂ ਮਨ ਕਰਦਾ ਤਾਂ ਆਉਂਦੇ ਹੀ ਨਹੀਂ ਹੈ। ਇਹ ਤਾਂ ਇੱਕ ਜਿਵੇਂ ਬੱਚਾ ਖਿਡਾਉਣੇ ਨਾਲ ਖੇਡਦਾ, ਇੰਝ ਖੇਡਦੇ ਪਏ ਜੇ। ਲੋਗਨ ਰਾਮ ਖਿਲਾਉਣਾ ਜਾਣਾ, ਪਰ ਇੱਕ ਬਾਤ ਹੈ ਜਿਹੜੀ ਸਾਡੇ ਅਤੇ ਭਗਤਾਂ ਦੇ ਵਿੱਚ ਫਰਕ ਹੈ। ਭਗਤ ਜੀ ਨੇ ਦੇਖਿਆ ਉਹਨਾਂ ਲੋਕਾਂ ਨੂੰ ਜਿਹੜੇ ਪੜ੍ਹਦੇ ਨੇ ਧਾਰਮਿਕ ਗ੍ਰੰਥਾਂ ਦਾ ਪਾਠ, ਸੁਣਦੇ ਨੇ ਪਰ ਮੰਨਦੇ ਨਹੀਂ। ਕਹਿ ਵੀ ਦਿੱਤਾ ਹੈ, ਕਿਆ ਪੜ੍ਹੀਐ ਕਿਆ ਗੁਨੀਐ ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਫਰਕ ਇਤਨਾ ਹੀ ਹੈ, ਨਫ਼ਰਤ ਨਹੀਂ ਕੀਤੀ। ਜਪੋ ਸਤਨਾਮ ਸ਼ੁਰੂ ਹੈ, ਸਗੋਂ ਸਿਖਾਉਣ ਤੁਰੇ ਜੇ। ਦਇਆ, ਦੂਸਰਾ ਗੁਣ ਹੈ ਧਰਮ, ਮੋਰਲ ਡਿਊਟੀ। ਤੀਸਰਾ ਗੁਣ ਹੈ ਪਾਵਰਫੁਲ ਲਾਈਫ, ਉੱਚਾ ਸੁੱਚਾ ਜੀਵਨ। ਚੌਥਾ ਗੁਣ ਹੈ ਵਿਲ ਪਾਵਰ, ਸੈਲਫ ਕੌਨਫੀਡੈਂਸ। ਪੰਜਵਾਂ ਗੁਣ ਹੈ ਗੁਰੂ ਦਾ ਆਗਿਆਕਾਰੀ ਹੋ ਕੇ ਵੇਚਣਾ, ਆਲਵੇਜ਼ ਓਬੇ ਗੁਰੂ ਜੀ, ਗੁਰੂ ਜੀ ਦੀ ਟੀਚਿੰਗਸ ਨੂੰ ਫੋਲੋ ਕਰਨ ਵਾਲਾ। ਇਹ 5 ਗੁਣਾਂ ਦੇ ਪਰਿਵਾਰ ਵਿੱਚੋਂ ਹਾਂ ਸਿੱਖ ਯਾਦ ਕਰਦਾ ਹੈ। ਦੇਖਣ ਨੂੰ ਤਾਂ ਸ਼ਬਦ ਛੋਟਾ ਜਿਹਾ ਲੱਗਦਾ, 5 ਪਿਆਰਿਆਂ, 4 ਸਾਹਿਬਜ਼ਾਦਿਆਂ, 2 ਸੈਕਿੰਡ ਲੱਗੇ ਨੇ ਬੋਲਣ ਲੱਗਿਆਂ, ਸਮਝਣ ਲੱਗਿਆਂ ਸਾਰੀ ਜ਼ਿੰਦਗੀ ਲੱਗ ਜਾਏਗੀ। ਅੱਗੇ ਜਿਹੜੇ 4 ਸਾਹਿਬਜ਼ਾਦਿਆਂ ਦਾ ਨਾਮ ਯਾਦ ਕੀਤਾ ਜਾਂਦਾ ਅਰਦਾਸ ਵਿੱਚੋਂ, ਕੋਈ ਤੁਹਾਨੂੰ ਸਵਾਲ ਪੁੱਛ ਸਕਦਾ ਹੈ ਕਿ ਤੁਸੀਂ 10 ਗੁਰੂ 10ਵੇਂ ਪਾਤਸ਼ਾਹ ਦੇ 4 ਸਾਹਿਬਜ਼ਾਦਿਆਂ ਦੇ ਨਾਮ ਲੈਂਦੇ ਪਏ ਜੇ, 5ਵੇਂ ਵਾਹਿਗੁਰੂ 6ਵੇਂ ਪਾਤਸ਼ਾਹ ਦੇ ਵੀ ਤਾਂ 5 ਪੁੱਤਰ ਹੋਏ ਨੇ। ਹਿਸਟਰੀ ਪੜ੍ਹ ਕੇ ਦੇਖੋ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ 5 ਸਾਹਿਬਜ਼ਾਦੇ ਹੋਏ ਨੇ, ਸਗੋਂ ਉਹਨਾਂ ਵਿੱਚੋਂ ਸਭ ਤੋਂ ਛੋਟੇ ਸਾਹਿਬਜ਼ਾਦੇ ਗੁਰੂ ਬਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ, ਅਤੇ ਸਭ ਤੋਂ ਵੱਡੇ ਸਾਹਿਬਜ਼ਾਦੇ ਦੇ ਪੁੱਤਰ ਗੁਰੂ ਬਣੇ ਨੇ, ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਅੱਗੋਂ ਗੁਰੂ ਬਣੇ ਨੇ। ਦੇਖਿਆ ਜਾਵੇ ਤਾਂ 6ਵੇਂ ਪਾਤਸ਼ਾਹ ਤੋਂ ਬਾਅਦ ਜਿਹੜੇ 4 ਗੁਰੂ ਸਾਹਿਬਾਨ ਆਏ ਨੇ ਨਾ, ਉਹ 6ਵੇਂ ਪਾਤਸ਼ਾਹ ਦੇ ਪੁੱਤਰ ਪੋਤਰੇ ਅਤੇ ਪੜੋਤਰੇ ਹੀ ਸਨ। ਜਪੋ ਸਤਨਾਮ। ਅਤੇ ਫਿਰ ਤੁਸੀਂ 10ਵੇਂ ਪਾਤਸ਼ਾਹ ਦੇ 4 ਸਾਹਿਬਜ਼ਾਦਿਆਂ ਦੇ ਨਾਮ ਲੈਂਦੇ ਹੋ, 6ਵੇਂ ਪਾਤਸ਼ਾਹ ਦੇ 5 ਪੁੱਤਰਾਂ ਦੇ ਕਿਉਂ ਨਹੀਂ? ਇੱਥੇ ਗੱਲ ਗੁਰੂ ਦੇ ਪੁੱਤਰ ਹੋਣ ਦੀ ਨਹੀਂ, ਖਿਆਲ ਕਰਿਓ। ਇੱਥੇ ਇਹਨਾਂ ਚਾਰਾਂ ਸਾਹਿਬਜ਼ਾਦਿਆਂ ਦੇ ਨਾਮਾਂ ਵਿੱਚ ਵੀ ਚਾਰ ਮੈਸੇਜ ਨੇ। ਇਹ ਚਾਰ ਗੁਣ ਜ਼ਿੰਦਗੀ 'ਚ ਨਹੀਂ ਆਉਣਗੇ ਤਾਂ ਕਿਸੇ ਵੀ ਪਾਸੇ ਕਾਮਯਾਬ ਨਹੀਂ ਹੋਏਗਾ। ਸਿੱਖ ਯਾਦ ਕਰਦਾ, ਮੈਂ ਇਹਨਾਂ ਚਾਰ ਗੁਣਾਂ ਵਾਲੇ ਪਰਿਵਾਰ ਵਿੱਚੋਂ ਹਾਂ। ਪਹਿਲਾ ਹੈ ਸਾਹਿਬਜ਼ਾਦਾ ਅਜੀਤ ਸਿੰਘ, ਇੱਕ ਹੁੰਦਾ ਜਿੱਤਿਆ ਹੋਇਆ ਜਿਹਨੂੰ ਵਿਕਟਰੀ ਮਿਲ ਗਈ ਹੈ, ਇੱਕ ਹਾਰਿਆ ਹੋਇਆ, ਯਾਨੀ ਇੱਕ ਹੈ ਪਾਸ ਇੱਕ ਹੈ ਫੇਲ। ਹੈ ਕੋਈ ਐਸਾ ਜਿਹੜਾ ਫੇਲ ਹੋਣਾ ਚਾਹੁੰਦਾ ਹੋਵੇ? ਇੱਕ ਛੋਟਾ ਜਿਹਾ ਬੱਚਾ ਵੀ ਕਦੀ ਫੇਲ ਨਹੀਂ ਹੋਣਾ ਚਾਹੁੰਦਾ। ਪਰ ਖਿਮਾ ਕਰਨੀ, ਅੰਦਰੋਂ ਜਿੱਥੇ ਸਾਡੇ ਮਨ ਦੀ ਖੇਡ ਹੈ ਨਾ, ਮਨ ਪੱਖੋਂ ਅਸੀਂ ਸਾਰੇ ਹੀ ਫੇਲ ਹੋ ਜਾਂਦੇ ਹਾਂ। ਮਨ ਸਾਨੂੰ ਜਿੱਤ ਲੈਂਦਾ, ਰੋਜ਼ਾਨਾ ਜਿੱਤਦਾ। ਜ਼ਿੰਦਗੀ ਦੇ ਸੁੱਖ ਇੱਥੇ ਖੜ੍ਹੇ ਨੇ, ਇਹ ਮਨ ਨੂੰ ਜਿੱਤਣਾ ਪਵੇਗਾ। ਖਾਣਾ ਪੀਣਾ, ਪੀਣਾ ਦੋ ਤਰ੍ਹਾਂ ਦਾ ਹੈ, ਇੱਕ ਨਸ਼ਾ ਇੱਕ ਸ਼ੁੱਧ ਪੀਣਾ। ਸ਼ੁੱਧ ਪੀਣ ਵਿੱਚ ਚੰਗੀ ਪੀਣ ਵਾਲੀਆਂ ਚੀਜ਼ਾਂ ਵਿੱਚੋਂ ਉੱਤਮ ਹੈ ਦੁੱਧ, ਖਿਆਲ ਕਰਿਓ। ਅਤੇ ਨਸ਼ਿਆਂ ਵਿੱਚੋਂ ਮੇਨ ਨਸ਼ਾ ਮੰਨਿਆ ਸ਼ਰਾਬ, ਦੋਨੋਂ ਇਕੱਠੇ ਨਹੀਂ ਪੀ ਸਕੇਗਾ। ਜਪੋ ਸਤਨਾਮ, ਰੱਬ ਦਾ ਕ੍ਰਿਸ਼ਮਾ ਹੈ। ਸ਼ਰਾਬ ਅਤੇ ਦੁੱਧ ਇਕੱਠੇ ਪੀ ਲਵੇ, ਇਹਦੇ ਸਰੀਰ ਵਿੱਚ ਡਿਫੈਕਟ ਪੈ ਜਾਏਗਾ, ਨਹੀਂ ਕਰ ਸਕੇਗਾ। ਪਾਵਰ ਦੇ ਮਾਮਲੇ ਵਿੱਚ, ਫਿਜ਼ੀਕਲੀ ਤਾਕਤ ਦੇ ਮਾਮਲੇ ਵਿੱਚ ਇੱਕ ਹੈ ਘੀ, ਦੂਸਰਾ ਹੈ ਸ਼ਹਿਦ, ਹਨੀ। ਹਨੀ ਸਾਡੇ ਦਿਮਾਗ ਨੂੰ, ਸਾਡੇ ਖੂਨ ਨੂੰ ਸ਼ਕਤੀ ਦਿੰਦਾ ਹੈ। ਘੀ ਸਾਡੀ ਚਰਬੀ ਨੂੰ, ਇਸ ਨੂੰ ਸਕਿਨ ਨੂੰ, ਸਰੀਰ ਨੂੰ ਸ਼ਕਤੀ ਦਿੰਦਾ ਹੈ। ਦੋਨੋਂ ਅਗਰ ਮਿਕਸ ਕਰਕੇ ਖਾ ਲਏ ਜਾਣ ਤਾਂ ਪੋਇਜ਼ਨ ਬਣ ਜਾਂਦੀ ਹੈ, ਮਰ ਜਾਂਦਾ ਹੈ। ਰੱਬ ਨੇ ਸਾਡੇ ਸਾਹਮਣੇ ਦੋ ਦੋ ਚੀਜ਼ਾਂ ਬਣਾ ਕੇ ਰੱਖ ਦਿੱਤੀਆਂ ਨੇ, ਤਾਂ ਕਿ ਸਿੱਖਣ ਵਾਸਤੇ ਇੱਕ ਛੱਡਣਾ ਪਵੇਗਾ, ਇੱਕ ਅਪਣਾਉਣਾ ਪਵੇਗਾ। ਜਿਸ ਦੇ ਕੋਲ ਸੈਲਫ ਕੰਟਰੋਲ ਲਾਈਫ ਨਹੀਂ, ਇੱਕ ਪਾਉਣ ਵਾਸਤੇ ਦੂਸਰਾ ਛੱਡਣਾ ਹੈ, ਕਿਹੜੀ ਚੀਜ਼ ਛੱਡਣੀ ਜੇ ਜਿਹੜੀ ਗੁਰੂ ਨਾਲੋਂ ਤੋੜਦੀ ਜੇ? ਕਿਹੜੀ ਚੀਜ਼ ਜ਼ਿੰਦਗੀ ਵਿੱਚ ਅਪਣਾਉਣੀ ਹੈ ਜਿਹੜੀ ਗੁਰੂ ਨਾਲ ਜੋੜਦੀ ਹੈ? ਪਹਿਲਾ ਗੁਣ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਮ ਵਿੱਚੋਂ ਸਿੱਖ ਯਾਦ ਕਰਦਾ ਹੈ, ਅਜੀਤ ਜੋ ਜਿੱਤਿਆ ਨਾ ਜਾ ਸਕੇ। ਜਿਹੜੇ ਪਹਿਲੇ ਪੰਜ ਗੁਣ ਸੀ ਨਾ, ਖਿਆਲ ਕਰਿਓ, ਪੰਜ ਪਿਆਰਿਆਂ ਦੇ ਪੰਜ ਗੁਣ, ਉਹ ਪ੍ਰਾਪਤ ਤਾਂ ਹੋਣਗੇ ਜੇ ਸਾਹਿਬਜ਼ਾਦਿਆਂ ਦੇ ਚਾਰ ਗੁਣ ਆਉਣਗੇ। ਦੂਸਰਾ ਗੁਣ ਇਹਦੇ ਨਾਲ ਜੁੜਦਾ ਹੈ, ਉਹ ਹੈ ਸਾਹਿਬਜ਼ਾਦਾ ਜੁਝਾਰ ਸਿੰਘ। ਜੁਝਾਰ ਹੁੰਦਾ ਸੰਘਰਸ਼ ਕਰਨਾ, ਸਟਰਗਲ ਕਰਨਾ, ਕਦੀ ਪਰਖ ਕੇ ਦੇਖ ਲੈਣਾ। ਸਵੇਰ ਵੇਲੇ ਹਰ ਮਨੁੱਖ ਨੂੰ ਇੱਕ ਵਾਰੀ ਜਾਗ ਆਉਂਦੀ ਹੈ ਜ਼ਰੂਰ, ਨੈਚੁਰਲ ਪ੍ਰੋਸੈਸ ਹੈ। ਜਿਤਨੀ ਮਰਜ਼ੀ ਗੂੜੀ ਨੀਂਦ ਸੁੱਤਾ ਹੋਵੇ, ਡੀਪ ਸਲੀਪੀ ਹੋਵੇ, ਪਰ ਖਿਆਲ ਕਰਿਓ ਇਹਨੂੰ ਇੱਕ ਵਾਰੀ ਜਾਗ ਜ਼ਰੂਰ ਆਏਗੀ। ਜਦੋਂ ਜਾਗ ਆਏਗੀ ਨਾ, ਇਹਦੀ ਕੌਨਸ਼ੀਅਸ ਕਹੇਗੀ ਮੈਂ ਉੱਠਾਂ, ਨਿਤਨੇਮ ਕਰਾਂ। ਇਹਦਾ ਮਨ ਕਹੇਗਾ ਸੌਂ ਜਾ, ਆਨੰਦ ਮਾਣਾ। ਹੁਣ ਜੇ ਤੇ ਇਹ ਅਜੀਤ ਹੈ, ਫਿਰ ਤੇ ਮਨ ਨੂੰ ਜਿੱਤ ਕੇ ਉੱਠੇਗਾ ਔਰ ਸਿਮਰਨ ਦਾ, ਨਿਤਨੇਮ ਦਾ ਆਨੰਦ ਮਾਣੇਗਾ। ਅਤੇ ਜੇ ਮਨ ਨੇ ਇਹਨੂੰ ਜਿੱਤਿਆ ਹੋਇਆ, ਫਿਰ ਸੌਏਗਾ ਅਤੇ ਸੁਪਨਿਆਂ ਦਾ ਆਨੰਦ ਮਾਣੇਗਾ। ਆਨੰਦ ਸੌਣ ਵਿੱਚ ਵੀ ਹੈ, ਆਨੰਦ ਜਾਗਣ ਵਿੱਚ ਵੀ ਹੈ। ਜਾਗਣਾ ਗੁਰੂ ਨਾਲ ਜੋੜੇਗਾ, ਸੌਣਾ ਗੁਰੂ ਤੋਂ ਤੋੜੇਗਾ। ਕਿਹੜਾ ਅਪਣਾਉਣਾ ਇਹਨੇ? ਹੁਣ ਇਹ ਮਨ ਦੇ ਨਾਲ ਸਟਰਗਲ ਕਰਦਾ ਕਿ ਨਹੀਂ ਕਰਦਾ? ਸਾਡੇ ਵਿੱਚੋਂ ਨਿਤਨੇਮੀ ਉਹੀ ਨੇ ਜਿਹੜੇ ਮਨ ਦੇ ਨਾਲ ਸੰਘਰਸ਼ ਕਰਦੇ ਨੇ, ਮਨ ਸਟਰਗਲ ਕਰਦੇ। ਆਪਾਂ ਜਿਤਨੇ ਬੈਠੇ ਹਾਂ ਨਾ, ਸਾਰੇ ਗੁਰੂ ਕੇ ਸਿੱਖ ਹਾਂ ਨਾ, ਸਾਰੇ ਗੁਰੂ ਕੇ ਸਿੱਖ ਆਏ ਹਾਂ ਨਾ। ਖੰਡੇ ਦੀ ਪਹੁਲ ਕਿਹਨਾਂ ਨੇ ਪ੍ਰਾਪਤ ਕਰ ਲਈ ਹੈ? ਗੁਰੂ ਤੋਂ, ਜਿਨ੍ਹਾਂ ਨੇ ਮਨ ਨਾਲ ਸਟਰਗਲ ਕੀਤਾ ਹੈ। ਮਨ ਕਦੀ ਮੰਨਦਾ ਨਹੀਂ, ਖਿਮਾ ਕਰਨੀ। ਕੁਝ ਕਹਿੰਦੇ ਨੇ ਜੀ ਅਸੀਂ ਮੈਂਟਲੀ ਪ੍ਰਪੇਅਰ ਹੋ ਜਾਈਏ, ਅਸੀਂ ਤਿਆਰ ਕਰ ਰਹੇ ਹਾਂ ਆਪਣੇ ਮਨ ਨੂੰ, ਤਿਆਰ ਕਰ ਰਹੇ ਹਾਂ। ਖਿਮਾ ਕਰਨੀ, ਇਹਨਾਂ ਨੇ ਮਨ ਨੂੰ ਪੜ੍ਹਿਆ ਹੀ ਨਹੀਂ। ਜੇ ਤੁਸੀਂ ਨਹੀਂ ਪੜ੍ਹਿਆ, ਗੁਰੂ ਤੋਂ ਪੁੱਛ ਲਓ ਨਾ, ਗੁਰੂ ਨੇ ਤਾਂ ਪੜ੍ਹਿਆ ਨਾ। ਗੁਰੂ ਪਤਾ ਕੀ ਕਹਿੰਦੇ ਨੇ, ਦੇਖਿਓ ਕਿਤੇ ਇਸ ਮਨ ਨੂੰ ਪ੍ਰਪੇਅਰ ਨਾ ਕਰਨ ਤੁਰਿਓ, ਇਹ ਮਨ ਤੁਹਾਨੂੰ ਪ੍ਰਪੇਅਰ ਕਰ ਦੇਗਾ। ਇਹ ਮਨੂਆ ਅਤ ਸਬਲ ਹੈ, ਛੱਡੇ ਨਾ ਕਿਤੇ ਉਪਾਏ। ਇਸ ਮਨ ਕੋਲ ਬੜੀ ਸ਼ਕਤੀ ਹੈ, ਬੜੀ ਪਾਵਰ ਹੈ। ਇਹ ਮਨ ਚਾਹੇ ਤੇ ਵੱਡੇ ਵੱਡਿਆਂ ਨੂੰ ਆਪਣੇ ਨਾਲ ਜੋੜ ਕੇ ਗੁਰੂ ਤੋਂ, ਰੱਬ ਤੋਂ ਤੋੜ ਲੈਂਦਾ ਜੇ। ਜਪੋ ਸਤਨਾਮ। ਸਿੱਖ ਯਾਦ ਕਰਦਾ ਮੈਂ ਇਸ ਪਰਿਵਾਰ ਵਿੱਚੋਂ ਹਾਂ, ਮਨ ਨਾਲ ਸਟਰਗਲ ਕਰਨ ਵਾਲਾ। ਤੀਸਰਾ ਗੁਣ ਜ਼ੋਰਾਵਰ। ਜ਼ੋਰਾਵਰ ਕਹਿੰਦੇ ਨੇ ਸ਼ਕਤੀਸ਼ਾਲੀ, ਪਾਵਰਫੁੱਲ ਲਾਈਫ, ਉੱਚਾ ਆਚਰਣ। ਜਿਸ ਮਨੁੱਖ ਦੇ ਕੋਲ ਤਿੰਨ ਗੁਣ ਨੇ, ਮਨ ਨੂੰ ਜਿੱਤਣਾ, ਮਨ ਨਾਲ ਸਟਰਗਲ ਕਰਨਾ, ਮਨ ਦੀ ਸੋਚ ਉੱਚੀ ਰੱਖਣੀ, ਉਹ ਮਨੁੱਖ ਪੰਜ ਪਿਆਰਿਆਂ ਦੇ ਪੰਜ ਗੁਣ ਪ੍ਰਾਪਤ ਕਰ ਲੈਂਦਾ ਹੈ। ਅਤੇ ਜਿਹਦੇ ਕੋਲ ਪੰਜ ਗੁਣ ਆ ਜਾਣ, ਉਹ ਹਰ ਮੈਦਾਨ ਫਤਿਹ ਪਾ ਲੈਂਦਾ ਹੈ। ਚੌਥਾ ਸਾਹਿਬਜ਼ਾਦਾ ਫਤਿਹ ਸਿੰਘ। ਜੇ ਅਸੀਂ ਚਾਹੁੰਦੇ ਹਾਂ ਬਿਜ਼ਨਸ ਦੇ ਵਿੱਚ ਸਕਸੈਸ ਹੋਈਏ, ਜੇ ਅਸੀਂ ਚਾਹੁੰਦੇ ਹਾਂ ਸੋਸ਼ਲ ਲਾਈਫ ਵਿੱਚ ਸਕਸੈਸ ਹੋਈਏ, ਜੇ ਅਸੀਂ ਚਾਹੁੰਦੇ ਹਾਂ ਰਿਲੀਜੀਅਸ ਸਟਰਕਚਰ ਵਿੱਚ ਅਸੀਂ ਸਕਸੈਸ ਹੋਈਏ, ਤਾਂ ਸਾਨੂੰ ਇਹ ਪੰਜ ਪਿਆਰੇ ਚਾਰ ਸਾਹਿਬਜ਼ਾਦਿਆਂ ਦੇ ਗੁਣਾਂ ਨੂੰ ਯਾਦ ਰੱਖ ਕੇ ਜ਼ਿੰਦਗੀ 'ਚ ਲਿਆਉਣਾ ਪਵੇਗਾ। ਸਿੱਖ ਅਰਦਾਸ ਕਰਦਾ ਹੈ ਮੈਂ ਇਸ ਪਰਿਵਾਰ ਵਿੱਚੋਂ ਹਾਂ। ਇੱਥੇ ਬਸ ਨਹੀਂ, ਅਗਲਾ ਸ਼ਬਦ ਚਾਲੀਆਂ ਮੁਕਤੀਆਂ। ਆਪ ਜੀ ਦੋ ਤਸਵੀਰਾਂ ਦੇਖ ਰਹੇ ਹੋ ਸਕਰੀਨ ਤੋਂ। ਨੀਚੇ ਵਾਲੀ ਤਸਵੀਰ ਹੈ ਭਾਈ ਮਹਾਂ ਸਿੰਘ ਦੀ। ਗੁਰੂ ਕਹਿੰਦੇ ਨੇ ਮੰਗ ਕੀ ਮੰਗਣਾ ਹੈ। ਸ਼੍ਰੀ ਮੁਕਤਸਰ ਸਾਹਿਬ ਜਿੱਥੇ ਦਸਵੇਂ ਪਾਤਸ਼ਾਹ ਦਾ ਆਖਰੀ ਜੰਗ ਹੋਇਆ, ਲਾਸਟ ਵਾਰ ਸੀ ਜਿੱਥੇ ਦਸ਼ਮੇਸ਼ ਪਿਤਾ ਦੀ, ਗੁਰੂ ਕਹਿੰਦੇ ਮੰਗ ਕੀ ਮੰਗਣਾ ਹੈ। ਜੋ ਭਾਈ ਮਹਾਂ ਸਿੰਘ ਨੇ ਮੰਗਿਆ ਸੀ ਉਸ ਮੰਗ ਦੇ ਨਾਮ 'ਤੇ ਗੁਰਦੁਆਰਾ ਬਣਿਆ। ਸਾਡੇ ਵਿੱਚੋਂ ਬਹੁਤਿਆਂ ਨੂੰ ਸ਼ਾਇਦ ਉਸ ਗੁਰਦੁਆਰੇ ਦਾ ਨਾਮ ਨਾ ਪਤਾ ਹੋਵੇ, ਸਾਰੇ ਇਸ ਨੂੰ ਸ਼੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਕਹਿ ਦਿੰਦੇ ਨੇ, ਪਰ ਇਹਦਾ ਨਾਮ ਹੈ ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਸਾਹਿਬ। ਸਾਡੀ ਸੁਰਤ ਟੁੱਟਦੀ ਹੈ ਗੁਰੂ ਤੋਂ, ਸਾਡੀ ਸੁਰਤ ਟੁੱਟਦੀ ਹੈ ਰੱਬ ਤੋਂ, ਸਾਡੀ ਸੁਰਤ ਟੁੱਟਦੀ ਹੈ ਗੁਣਾਂ ਤੋਂ। ਜਪੋ ਸਤਨਾਮ ਸ਼੍ਰੀ। ਸਾਡੇ ਅੰਦਰ ਪੇਸ਼ੈਂਸ ਨੇ, ਸਹਿਨਸ਼ੀਲਤਾ ਹੈ। ਜਦੋਂ ਸੁਰਤ ਸਹਿਨਸ਼ੀਲਤਾ ਤੋਂ ਟੁੱਟ ਜਾਵੇ, ਇਹ ਇਰੀਟੇਸ਼ਨ ਨਾਲ ਜੁੜ ਜਾਂਦੀ ਹੈ, ਕ੍ਰੋਧ ਨਾਲ ਜੁੜ ਜਾਂਦੀ ਹੈ। ਮੈਂ ਬੇਨਤੀ ਕਰਾਂ, ਅੰਦਰ ਦੋਨੋਂ ਚੀਜ਼ਾਂ ਨੇ, ਕ੍ਰੋਧ ਵੀ ਹੈ ਸਹਿਨਸ਼ੀਲਤਾ ਵੀ। ਕਦੀ ਪਰਖ ਕੇ ਦੇਖਣਾ, ਮਾਂ ਉਸੇ ਹੱਥਾਂ ਨਾਲ ਬੱਚੇ ਨੂੰ ਖਾਣਾ ਖਵਾਉਂਦੀ ਜੇ ਗਲਬੱਕੜੀ ਪਾਉਂਦੀ ਜੇ, ਉਸੇ ਹੱਥਾਂ ਨਾਲ ਕ੍ਰੋਧ ਵਿੱਚ ਆ ਕੇ ਥੱਪੜ ਮਾਰਦੀ ਜੇ। ਹੱਥ ਹੋਈ ਨੇ, ਅੰਦਰੋਂ ਸੁਰਤ ਗੁਣ ਅਤੇ ਔਗਣਾਂ ਵਿੱਚੋਂ ਦੀ ਲੰਘਦੀ ਹੈ। ਜਪੋ ਸਤਨਾਮ। ਮਨੁੱਖ ਉਸੇ ਮੂੰਹ ਦੇ ਨਾਲ ਦੂਸਰੇ ਨੂੰ ਦੇਖ ਕੇ ਹੱਸਦਾ ਏ, ਖਿੜ ਜਾਂਦਾ ਏ, ਉਸੇ ਮੂੰਹ ਦੇ ਨਾਲ ਦੂਸਰੇ ਨੂੰ ਦੇਖ ਕੇ ਸੜ ਜਾਂਦਾ ਏ। ਪਰਖ ਲੈਣਾ, ਸਮਾਜ ਅੰਦਰ ਨਿੱਤ ਸਾਡੀ ਜ਼ਿੰਦਗੀ ਵਿੱਚ ਵਾਪਰਦੀਆਂ ਨੇ। ਜਦੋਂ ਕੋਈ ਸਾਹਮਣੇ ਆ ਰਿਹਾ ਉਹਦੇ ਨਾਲ ਪਿਆਰ ਹੁੰਦਾ ਤਾਂ ਇਹੀ ਮੂੰਹ ਖਿੜਦਾ ਹੈ, ਖਿਮਾ ਕਰਨੀ। ਉਸੇ ਬੰਦੇ ਨਾਲ ਨਫ਼ਰਤ ਹੋ ਜਾਵੇ, ਇਹੀ ਮੂੰਹ ਸੜਦਾ ਹੈ। ਫਰਕ ਕਿਉਂ ਹੈ? ਕੱਲ੍ਹ ਜਿਹਨੂੰ ਦੇਖ ਦੇਖ ਕੇ ਖਿੜਦਾ ਸੀ, ਅੱਜ ਉਸ ਨੂੰ ਦੇਖ ਕੇ ਸੜਦਾ ਪਿਆ ਹੈ। ਕਦੀ ਕਦਾਈ ਇੰਝ ਵਾਪਰਦਾ, ਜਿਹਨੂੰ ਕੱਲ੍ਹ ਦੇਖ ਕੇ ਸੜਦਾ ਪਿਆ ਸੀ ਅੱਜ ਖਿੜਦਾ ਪਿਆ ਹੈ। ਕੱਲ੍ਹ ਸੁਰਤ ਪਿਆਰ ਵਿੱਚ ਸੀ, ਅੱਜ ਸੁਰਤ ਨਫ਼ਰਤ ਵਿੱਚ ਹੈ। ਕਦੀ ਆਪਣੇ ਮਨ ਨੂੰ ਪਕੜਨਾ। ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਵਾਰੀ ਪਿਆਰ ਦੇ ਸਰੋਵਰ ਵਿੱਚ ਇਸ਼ਨਾਨ ਕਰਦੀ ਜੇ ਸੁਰਤ, ਬਹੁਤ ਵਾਰੀ ਨਫ਼ਰਤ ਦੇ ਚਿੱਕੜ ਵਿੱਚ ਡੁੱਬਦੀ ਜੇ। ਅੰਦਰ ਦੋਨੋਂ ਹੀ ਚੀਜ਼ਾਂ ਪਈਆਂ ਨੇ, ਅੰਦਰ ਨਫ਼ਰਤ ਵੀ ਪਈ ਹੈ, ਅੰਦਰ ਪਿਆਰ ਵੀ ਪਿਆ। ਇੱਕ ਗੱਲ ਮੈਂ ਹੋਰ ਕਹਿ ਦਿਆਂ, ਤੁਸੀਂ ਹੈਰਾਨ ਹੋਵੋਗੇ, ਨਫ਼ਰਤ ਕਿਹਨੇ ਰੱਖੀ ਜੇ? ਰੱਬ ਨੇ। ਜੇ ਪਿਆਰ ਰੱਬ ਨੇ ਬਣਾਇਆ ਤਾਂ ਨਫ਼ਰਤ ਵੀ ਰੱਬ ਨੇ ਬਣਾਈ ਹੈ। ਦਸਵੇਂ ਪਾਤਸ਼ਾਹ ਦੀ ਇੱਕ ਬਾਣੀ ਜਾਪ ਸਾਹਿਬ ਸਿੱਖ ਪੜ੍ਹਦਾ ਹੈ ਨਿਤਨੇਮ ਦੇ ਵਿੱਚ, ਉਸਦਾ ਅਖੀਰ 'ਤੇ ਜਾ ਕੇ ਇੱਕ ਛੰਦ ਹੈ, ਪੜ੍ਹ ਕੇ ਦੇਖਣਾ। ਸਤਿਗੁਰੂ ਕਹਿੰਦੇ ਨੇ, ਹੇ ਮੇਰੇ ਪਰਮਾਤਮਾ, ਤੇ ਮੈਂ ਤੇਰੇ ਤੋਂ ਬਲਿਹਾਰ ਜਾਣਾ, ਤੂੰ ਸੰਸਾਰ ਅੰਦਰ ਸ਼ਾਂਤੀ ਪੈਦਾ ਕੀਤੀ ਹੈ। ਜਿਤਨੀ ਸ਼ਾਂਤੀ ਹੈ, ਪੀਸ ਹੈ, ਇਹ ਸਭ ਨੂੰ ਪੈਦਾ ਕਰਨ ਵਾਲਾ ਤੂੰ ਹੈ। ਨਮੋ ਸ਼ਾਂਤ ਸ਼ਾਂਤੇ। ਅਤੇ ਨਾਲ ਇਹ ਵੀ ਕਹਿ ਦਿੱਤਾ, ਜਿਤਨਾ ਕਲੇਸ਼ ਹੈ ਇਹ ਵੀ ਤੂੰ ਹੀ ਪੈਦਾ ਕੀਤਾ। ਨਮੋ ਕਲਹ ਕਰਤਾ, ਨਮੋ ਸ਼ਾਂਤ ਰੂਪੇ। ਹੁਣ ਸਵਾਲ ਇਹ ਪੈਦਾ ਹੋਇਆ, ਜੇ ਪਿਆਰ ਰੱਬ ਨੇ ਬਣਾ ਕੇ ਸਾਡੇ ਅੰਦਰ ਰੱਖਿਆ ਹੈ, ਫਿਰ ਇਹ ਨਫ਼ਰਤ ਕਿਉਂ ਰੱਖ ਦਿੱਤੀ ਹੈ? ਕਿਉਂਕਿ ਇਹਦੀ ਲੋੜ ਸੀ। ਜਪੋ ਸਤਨਾਮ। ਤੁਸੀਂ ਫਿਰ ਹੈਰਾਨ ਹੋਵੋਗੇ, ਨਫ਼ਰਤ ਦੀ ਵੀ ਲੋੜ ਸੀ? ਹਾਂ, ਜੇ ਮੇਰੇ ਅੰਦਰ ਸ਼ਰਾਬ ਪ੍ਰਤੀ ਨਫ਼ਰਤ ਹੋਏਗੀ ਤਾਂ ਮੈਂ ਸ਼ਰਾਬ ਤੋਂ ਬਚ ਸਕਾਂਗਾ, ਨਹੀਂ ਮੈਂ ਬਚ ਨਹੀਂ ਸਕਾਂਗਾ। ਮੈਨੂੰ ਬਚਾਉਣ ਵਾਸਤੇ ਮੇਰੇ ਰੱਬ ਨੇ ਨਫ਼ਰਤ ਰੱਖੀ ਹੈ ਤਾਂ ਕਿ ਮੈਂ ਵਰਤ ਸਕਾਂ ਜਦੋਂ ਮੇਰੇ ਸਾਹਮਣੇ ਸ਼ਰਾਬ ਹੋਵੇ ਉਸ ਤੋਂ ਬਚਣ ਲਈ। ਇਹੀ ਨਫ਼ਰਤ ਮੇਰੇ ਲਈ ਇੱਕ ਬਹੁਤ ਵੱਡੀ ਦਾਤ ਬਣ ਗਈ, ਗਿਫਟ ਬਣ ਗਈ। ਇਹਨੇ ਮੈਨੂੰ ਸ਼ਰਾਬ ਤੋਂ ਬਚਾ ਲਿਆ। ਜਪੋ ਸਤਨਾਮ। ਇਹ ਨਫ਼ਰਤ ਮੈਨੂੰ ਗੁਰੂ ਦੇ ਅੰਮ੍ਰਿਤ ਨਾਲ ਜੋੜ ਗਈ। ਮੈਂ ਸੰਸਾਰ ਅੰਦਰ ਦੇਖ ਰਿਹਾ ਬਹੁਤ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਨਫ਼ਰਤ ਵਰਤਣੀ ਨਾ ਆਈ। ਜਦੋਂ ਸਾਹਮਣੇ ਨਸ਼ਾ ਪਿਆ ਸੀ ਉਹਨਾਂ ਨੇ ਨਫ਼ਰਤ ਦੀ ਬਜਾਏ ਪਿਆਰ ਵਰਤਿਆ, ਖੰਡੇ ਦੀ ਪਹੁਲ ਤੋਂ ਵਾਂਝੇ ਰਹਿ ਗਏ। ਜਪੋ ਸਤਨਾਮ ਸ਼੍ਰੀ ਵਾਹਿ ਗੁਰੂ। ਪਿਆਰ ਵਾਲਿਓ, ਆਪਣੇ ਹੀ ਅੰਦਰ ਬੈਠੀ ਹੋਈ ਨਫ਼ਰਤ ਦੇ ਨਾਲ ਹੀ ਨਫ਼ਰਤ ਕਰਕੇ ਪਿਆਰ ਭਰਿਆ ਜਾ ਸਕਦਾ ਹੈ। ਪਰ ਜਦੋਂ ਮਨੁੱਖ ਆਪਣੇ ਅੰਦਰ ਬੈਠੇ ਹੋਏ ਪਿਆਰ ਨਾਲ ਨਫ਼ਰਤ ਕਰ ਜਾਂਦਾ ਹੈ ਤਾਂ ਇਹਨੂੰ ਪਿਆਰ ਵੀ ਵਰਤਣ ਦੀ ਯੋਗਤ ਨਹੀਂ ਆਉਂਦੀ। ਇਸ ਲਈ ਕਿਤਨੇ ਕਮਾਲ ਦਾ ਸ਼ਬਦ ਹੈ, ਸਿੱਖ ਕਹਿੰਦਾ ਮੈਂ ਉਸ ਪਰਿਵਾਰ ਵਿੱਚੋਂ ਹਾਂ ਜਦੋਂ ਮੇਰੀ ਸੁਰਤ ਟੁੱਟ ਜਾਵੇ ਮੈਂ ਆਪੇ ਸੁਰਤ ਨੂੰ ਜੋੜ ਲੈਂਦਾ ਹਾਂ। ਜਪੋ ਸਤਨਾਮ। ਟੁੱਟੀ ਗੰਢੀ ਜੇ ਕੋਈ ਮੇਰੇ ਨਾਲੋਂ ਟੁੱਟ ਜਾਵੇ ਮੈਂ ਨਿਮਰਤਾ ਵਿੱਚ ਆ ਕੇ ਉਸਨੂੰ ਬੁਲਾ ਲੈਂਦਾ ਜਾਂ, ਕਿਉਂਕਿ ਮੈਂ ਨਹੀਂ ਚਾਹੁੰਦਾ ਕੋਈ ਮੇਰੇ ਨਾਲੋਂ ਟੁੱਟੇ। ਜੇ ਬੁਲਾਉਂਦਿਆਂ ਬੁਲਾਉਂਦਿਆਂ ਵੀ ਕੋਈ ਟੁੱਟ ਜਾਵੇ ਤਾਂ ਉਹ ਜਾਣੇ ਮੈਂ ਤਾਂ ਜੁੜਨ ਅਤੇ ਜੋੜਨ ਲਈ ਸੈਕਰੀਫਾਈਸ ਕਰਨ ਵਾਲੇ ਪਰਿਵਾਰ ਵਿੱਚੋਂ ਹਾਂ। ਇਸ ਗੱਲ ਨੂੰ ਸਮਝਣਾ। ਸਿੱਖ ਨਿੱਤ ਯਾਦ ਕਰਦਾ ਮੈਂ ਕਿਸ ਪਰਿਵਾਰ ਵਿੱਚੋਂ ਹਾਂ ਜਿਹੜਾ ਟੁੱਟੀ ਗੰਢਣ ਵਾਲਾ ਹੈ। ਜਪੋ ਸਤਨਾਮ। ਇਹ ਗੱਲ ਹੋਰ ਕਹਿ ਦਿਆਂ, ਦੁਨੀਆਂ ਦੀ ਬਾਤ ਭੁੱਲ ਜਾਓ, ਆਪਣਿਆਂ ਨੂੰ ਜੋੜਨ ਤੁਰ ਪਓ। ਜੋੜਨਾ ਇੱਕ ਤਰਫਾ ਨਹੀਂ ਹੁੰਦਾ, ਇਹ ਵੀ ਖਿਆਲ ਕਰ ਲੈਣਾ। ਜੋੜਨਾ ਦੋ ਤਰਫਾ ਹੁੰਦਾ ਹੈ। ਇੱਕ ਜੁੜਨਾ ਚਾਹੁੰਦਾ ਹੈ, ਜੋੜਨਾ ਚਾਹੁੰਦਾ ਹੈ, ਪਰ ਸਾਹਮਣੇ ਵਾਲਾ ਜੁੜਨਾ ਨਹੀਂ ਚਾਹੁੰਦਾ, ਕੀ ਕਰੋਗੇ? ਪਰ ਜਦੋਂ ਇੱਥੇ ਨਿੱਤ ਪੜਾਂਗੇ ਮੈਂ 40 ਮੁਕਤਿਆਂ ਦੇ ਪਰਿਵਾਰ ਵਿੱਚੋਂ ਹਾਂ, ਤਾਂ ਫਿਰ ਉੱਥੇ ਇੱਕ ਸਿਧਾਂਤ ਜ਼ਿੰਦਗੀ 'ਚ ਲੈਣਾ ਪਏਗਾ, ਜਿੱਥੋਂ ਤੱਕ ਹੋ ਸਕੇ ਜੁੜਨ ਅਤੇ ਜੋੜਨ ਲਈ ਸੈਕਰੀਫਾਈਸ ਕਰਦੇ ਰਹਿਣਾ। ਖਿਆਲ ਕਰਿਓ, ਜੇ ਕੋਈ ਮੇਰੇ ਨਾਲੋਂ ਟੁੱਟ ਗਿਆ ਉਹਦੇ ਨਾਲ ਜੁੜਨ ਦੇ ਲਈ ਮੈਂ ਸੈਕਰੀਫਾਈਸ ਕਰਨਾ ਹੈ। ਜਿੱਥੇ ਜਾ ਕੇ ਮੇਰੇ ਸੈਕਰੀਫਾਈਸ ਦਾ ਐਂਡ ਆ ਜਾਵੇ ਉੱਥੇ ਕਹਿਣਾ ਸਤਿਗੁਰੂ ਕਮਜ਼ੋਰੀ ਮੇਰੀ ਹੈ, ਮੈਂ ਜੋੜਨ ਦਾ ਯਤਨ ਕੀਤਾ, ਇਸ ਤੋਂ ਵੱਧ ਮੈਂ ਸੈਕਰੀਫਾਈਸ ਨਹੀਂ ਕਰ ਸਕਦਾ, ਕਿਰਪਾ ਰੱਖੀ ਮੈਨੂੰ ਰਜ਼ਾ 'ਚ ਰਾਜ਼ੀ ਰਹਿਣ ਦੀ ਯੋਗਤ ਨਹੀਂ, ਇਹ ਤੇਰੀ ਰਜ਼ਾ ਹੈ। ਜਪੋ ਸਤਨਾਮ। ਹੁਣ ਮਸਲਾ ਗੁਰੂ 'ਤੇ ਛੱਡ ਦਿੱਤਾ ਹੈ, ਜੇ ਗੁਰੂ ਚਾਹੁਣਗੇ ਤਾਂ ਜੋੜ ਦੇਣਗੇ, ਜੇ ਗੁਰੂ ਨੇ ਗੁਰੂ ਨੂੰ ਪਾਉਂਦਾ ਹੈ ਟੁੱਟਿਆ ਪਾਉਂਦਾ ਹੈ ਤਾਂ ਫਿਰ ਆਪਣੀ ਡਿਊਟੀ ਨਿਭਾ ਦਿੱਤੀ ਹੈ। ਰੱਬ ਨਫ਼ਰਤ ਨਹੀਂ ਫਿਰ ਪਿਆਰ ਦੇ ਦਿੰਦਾ ਹੈ। ਜਪੋ ਸਤਨਾਮ। ਅਰਦਾਸ ਬੜੇ ਕੀਮਤੀ ਸ਼ਬਦਾਂ ਨਾਲ ਜੁੜ ਕੇ ਬਣੀ ਹੈ। ਅਸੀਂ ਇਸ ਨੂੰ ਕੇਵਲ ਮੰਗਾਂ ਮੰਗਣ ਦਾ ਸਾਧਨ ਬਣਾ ਕੇ ਰੱਖਿਆ ਸੀ। ਅਰਦਾਸ ਦੇ ਅਹਿਸਾਸ ਨੇ, ਅਰਦਾਸ ਦੀ ਰਿਅਲਾਈਜੇਸ਼ਨ ਨੇ ਸਾਡੀ ਵੇ ਆਫ ਥਿੰਕਿੰਗ ਚੇਂਜ ਕਰਨੀ ਸੀ। ਵੇ ਆਫ ਥਿੰਕਿੰਗ ਦੇ ਵਿੱਚੋਂ ਵੇ ਆਫ ਲਾਈਫ ਚੇਂਜ ਹੋਣੀ ਸੀ। ਵੇ ਆਫ ਲਾਈਫ ਦੇ ਵਿੱਚੋਂ ਸਾਡੀ ਸੋਸ਼ਲ ਸਟਰਕਚਰ ਚੇਂਜ ਹੋਣਾ ਸੀ, ਸਾਡਾ ਬਿਹੇਵੀਅਰ ਚੇਂਜ ਹੋਣਾ ਸੀ। ਉਸ ਵਿੱਚੋਂ ਸਾਡੇ ਬੱਚੇ ਕਮਿੰਗ ਜਨਰੇਸ਼ਨ ਮੋਟੀਵੇਟ ਹੋ ਕੇ ਗੁਰੂ ਨਾਲ ਜੁੜਨੇ ਸਨ। ਅੱਜ ਤਾਂ ਅਸੀਂ ਸਮੱਸਿਆਵਾਂ ਵਿੱਚ ਘਿਰ ਰਹੇ ਹਾਂ। ਗੁਰੂ ਕਿਰਪਾ ਕਰਨ, ਇੱਥੇ ਬਸ ਨਹੀਂ। ਸਿੱਖ ਯਾਦ ਕਰਦਾ ਏ ਮੈਂ ਉਸ ਪਰਿਵਾਰ ਵਿੱਚੋਂ ਹਾਂ ਜਿਨ੍ਹਾਂ ਦਾ ਮਨ ਨਿਤਨੇਮ ਨੂੰ ਨਹੀਂ ਕਰਦਾ ਪਰ ਫਿਰ ਵੀ ਉਹ ਨਿਤਨੇਮ ਨਿਭਾ ਜਾਂਦੇ ਨੇ, ਉਹਨੂੰ ਕਹਿੰਦੇ ਨੇ ਹੱਠੀ। ਮਨ ਨਹੀਂ ਕਰਦਾ ਅੰਮ੍ਰਿਤ ਛਕਣ ਨੂੰ ਪਰ ਉਹ ਇੱਕੋ ਹੀ ਗੱਲ ਸੋਚ ਕੇ ਅੰਮ੍ਰਿਤ ਛਕ ਲੈਂਦੇ ਨੇ ਕਿ ਗੁਰੂ ਨੇ ਅੰਮ੍ਰਿਤ ਮੇਰੇ ਲਈ ਤਿਆਰ ਕੀਤਾ। ਜੇ ਜਪੋ ਸਤਨਾਮ। ਉਹਨੂੰ ਕਹਿੰਦੇ ਨੇ ਹੱਠੀ। ਹੱਠ ਦੇ ਅਰਥ ਨੇ ਮਨ ਨਹੀਂ ਮੰਨ ਰਿਹਾ ਫਿਰ ਵੀ ਨਿਭਾ ਜਾਣਾ। ਮੈਂ ਬੇਨਤੀ ਕਰਾਂ, ਹੱਠ ਦਾ ਗੁਣ ਵੀ ਤੁਹਾਡੇ ਸਾਰਿਆਂ 'ਚ ਪਿਆ ਹੈ, ਸਭ ਅੰਦਰ ਪਿਆ, ਵਰਤਣ ਦੀ ਯੋਗਤ ਨਹੀਂ ਹੈ। ਤੁਸੀਂ ਜਾਣਦੇ ਹੋ ਨੌਕਰੀ, ਦੁਕਾਨ 'ਤੇ, ਫੈਕਟਰੀ 'ਤੇ, ਕਦੀ ਕਦਾਈ ਸਿਰ ਦਰਦ ਕਰ ਰਿਹਾ, ਮਨ ਨਹੀਂ ਕਰ ਰਿਹਾ ਜਾਣ ਨੂੰ, ਡਬਲ ਮਾਈਂਡਡ ਹੋ ਗਏ ਹੋ। ਕੌਨਸ਼ੀਅਸ ਮਾਈਂਡ ਕਹਿੰਦਾ ਹੈ ਕਿ ਅੱਜ ਛੁੱਟੀ ਲੈ ਲਈਏ, ਸਭ ਕੌਨਸ਼ੀਅਸ ਮਾਈਂਡ ਕਹਿੰਦਾ ਨਹੀਂ ਛੁੱਟੀ ਕਿਤੇ ਹੋਰ ਕੰਮ ਲਵਾਂਗੇ, ਟੇਬਲੇਟ ਲੈ ਲੈਂਦੇ ਹਾਂ ਕੰਮ 'ਤੇ ਜਾਈਏ। ਜੇ ਤਾਂ ਸਭ ਕੌਨਸ਼ੀਅਸ ਮਾਈਂਡ ਦੇ ਆਖੇ ਲੱਗ ਗਏ ਤਾਂ ਫਿਰ ਸਿਰ ਦਰਦ ਦੇ ਬਾਵਜੂਦ ਵੀ ਡਿਊਟੀ ਨਿਭਾ ਜਾਂਦੇ ਹਾਂ। ਦਫ਼ਤਰ ਵਿੱਚ ਜਾ ਕੇ, ਫੈਕਟਰੀ ਦੁਕਾਨ ਵਿੱਚ ਜਾ ਕੇ ਨਾਲ ਦੇ ਪੁੱਛਦੇ ਨੇ ਅੱਜ ਸੁਸਤ ਕਿਉਂ ਹੈ, ਕਹਿੰਦਾ ਕੀ ਕਰਾਂ ਮਨ ਨਹੀਂ ਸੀ, ਮਨ ਦਾ ਸਿਰ ਦਰਦ ਕਰ ਰਿਹਾ, ਸੋਚਿਆ ਡਿਊਟੀ ਡਿਊਟੀ ਹੋਈ ਹੈ ਜਪੋ ਸਤਨਾਮ। ਤੁਸੀਂ ਹੱਟ ਕਰਦੇ ਹੋ ਨਾ, ਨਿਭਾਉਂਦੇ ਹੋ ਨਾ। ਹੋਰ ਗੱਲ ਛੱਡੋ, ਮੈਂ ਤਾਂ ਛੋਟੇ ਜਿਹੇ ਬੱਚੇ ਨੂੰ ਦੇਖਿਆ ਹੈ, 3 ਕੁ ਸਾਲ ਦਾ ਬੱਚਾ, ਸਾਡੇ ਉੱਥੇ 3 ਕੁ ਸਾਲ ਦੇ ਬੱਚੇ ਨੂੰ ਪਾ ਦਿੰਦੇ ਨੇ ਨਰਸਰੀ ਵਿੱਚ, 3-4 ਸਾਲ ਦਾ ਬੱਚਾ ਸਕੂਲ ਜਾ ਰਿਹਾ। ਤੁਸੀਂ ਤਾਂ ਇੱਕੋ ਜਿਹੇ ਮਾਹੌਲ ਵਿੱਚ ਪਲ ਰਹੇ ਹੋ ਨਾ, ਇੱਥੇ ਤਾਂ ਗਰਮੀ ਹੈ ਸਦਾ, ਸਾਡੇ ਉੱਥੇ ਸਰਦੀ ਹੋ ਜਾਂਦੀ ਹੈ ਦਸੰਬਰ ਜਨਵਰੀ ਵਿੱਚ। ਦਸੰਬਰ ਜਨਵਰੀ ਵਿੱਚ ਠੀਕ 7 ਵਜੇ ਆ ਕੇ ਬੈਨ ਨੇ ਹੌਰਨ ਮਾਰ ਦੇਣਾ, ਸਕੂਲ ਬੈਨ ਨੇ ਬੱਚੇ ਨੂੰ ਤਿਆਰ ਕਰਨਾ। ਬੜੀ ਠੰਡ ਹੈ ਅਤੇ ਠੰਡ ਤੋਂ ਡਰਦਾ ਬੱਚਾ ਜੋ ਮੈਂ ਅੱਖੀਂ ਦੇਖਿਆ ਰਾਤ ਨੂੰ, ਕਹਿੰਦਾ ਮੰਮੀ ਛੁੱਟੀ ਆ ਅੱਜ ਕੱਲ੍ਹ ਨੂੰ ਮੈਨੂੰ। ਹੁਣ ਜੇ ਤਾਂ ਮੰਮੀ ਕਹਿੰਦੀ ਹੈ ਛੁੱਟੀ ਨਹੀਂ ਹੈ ਤਾਂ ਸੌਂਦਾ ਨਹੀਂ ਹੈ। ਹੁਣ ਮੰਮੀ ਨੂੰ ਕਹਿਣਾ ਪੈਂਦਾ ਠੀਕ ਹੈ ਪੁੱਤ ਛੁੱਟੀ ਹੈ ਸੌਂ ਜਾ, ਕੱਲ੍ਹ ਨੂੰ ਸਕੂਲ ਬੰਦ ਹੈ। ਸੌਂ ਜਾਂਦਾ ਵਿਚਾਰਾ। ਹੁਣ ਮਾਂ ਨੇ ਸਵੇਰੇ ਉਠਾਇਆ ਹੈ, ਮਾਂ ਛੁੱਟੀ ਹੈ। ਮਾਂ ਫਿਰ ਵਿਚਾਰੀ ਸੋਚਦੀ ਹੈ ਜੇ ਇਹਨੂੰ ਕਹਿਤਾ ਸਕੂਲ ਲੱਗਣਾ, ਇਹਨੇ ਰੋਣਾ, ਇਸ਼ਨਾਨ ਨਹੀਂ ਕਰਨਾ, ਇਹਨੂੰ ਵਾਰਮ ਅਪ ਤਾਂ ਕਰੀਏ ਨਾ। ਮਾਂ ਕਹਿੰਦੀ ਹੈ ਹਾਂ ਪੁੱਤ ਛੁੱਟੀ ਹੈ, ਉੱਠ ਦੁੱਧ ਪੀ ਚਾਹ ਪੀ। ਉਹਨੂੰ ਉਠਾਇਆ, ਵਾਰਮ ਅਪ ਕੀਤਾ ਹੈ, ਗੋਦੀ ਚੁੱਕਿਆ ਅਤੇ ਫਿਰ ਪੁੱਛਦਾ ਮਾਂ ਮੈਨੂੰ ਛੁੱਟੀ ਹੈ। ਹਾਂ ਪੁੱਤ ਛੁੱਟੀ ਹੈ, ਫਿਰ ਮੈਨੂੰ ਬਾਥਰੂਮ ਕਿਉਂ ਲਿਜਾ ਰਹੀ ਹੈ? ਤੇਰੀਆਂ ਅੱਖਾਂ ਧੋਣੀਆਂ ਬੇਟੇ, ਤੇਰਾ ਮੂੰਹ ਧੋਣਾ। ਮੂੰਹ ਧੋਂਦੇ ਧੋਂਦੇ ਮਾਂ ਇਸ਼ਨਾਨ ਕਰਾ ਦਿੰਦੀ ਹੈ ਅਤੇ ਮੈਂ ਅੱਖਾਂ ਨਾਲ ਦੇਖ ਕੇ ਕੰਨਾਂ ਨਾਲ ਸੁਣਿਆ ਬੱਚੇ ਨੇ ਕਹਿਤਾ ਮੰਮੀ ਨਜਾ, ਨਾਲੇ ਤਾਂ ਕਹਿ ਦਿੰਦੀ ਹੈ ਛੁੱਟੀ ਹੈ, ਨਾਲੇ ਸਕੂਲ ਭੇਜ ਦਿੰਦੀ ਹੈ। ਬੱਚੇ ਦਾ ਮਨ ਨਹੀਂ ਕਰਦਾ, ਪਰ ਫਿਰ ਵੀ ਤਾਂ ਮਾਂ ਭੇਜਦੀ ਹੈ ਨਾ ਭੈਣੋ, ਤੁਹਾਡਾ ਨਿੱਤ ਦਾ ਦ੍ਰਿਸ਼ਟਾਂਤ ਹੈ। ਬੱਚੇ ਦਾ ਉੱਠਣ ਨੂੰ ਮਨ ਨਹੀਂ ਕਰਦਾ, ਪਰ ਤੁਸੀਂ ਉਠਾਉਂਦੇ ਜੇ, ਤੁਹਾਨੂੰ ਪਤਾ ਹੈ ਇਸੇ ਹੱਠ ਦੇ ਵਿੱਚੋਂ ਸਿਦਕ ਬਣਨਾ ਹੈ, ਸਿਦਕ ਦੇ ਵਿੱਚੋਂ ਰੂਟੀਨ ਬਣਨਾ ਹੈ, ਰੂਟੀਨ ਦੇ ਵਿੱਚੋਂ ਹਾਰਡ ਵਰਕਿੰਗ ਬਣਨੀ ਹੈ, ਉਸ ਵਿੱਚੋਂ ਸਕਸੈਸ ਮਿਲਣੀ ਹੈ। ਮੈਂ ਗ੍ਰੇਟ ਮਾਰਟਨ ਦੀ ਪੁਸਤਕ ਪੜ੍ਹ ਰਿਹਾ ਸੀ, ਉਹ ਕਹਿੰਦਾ ਹਾਰਡ ਵਰਕਿੰਗ ਦੇ ਵਿੱਚੋਂ ਸਕਸੈਸ ਮਿਲਦੀ ਹੈ। ਹਾਰਡ ਵਰਕਿੰਗ ਨੂੰ ਸਕਸੈਸ ਦੀ ਕੁੰਜੀ ਕਹਿ ਦਿੱਤਾ ਹੈ, ਕੀ ਕਹਿ ਦਿੱਤਾ ਹੈ? ਅਤੇ ਮੈਂ ਦੇਖਿਆ ਇਕੱਲੀ ਹਾਰਡ ਵਰਕਿੰਗ ਤਾਂ ਬਣੀ ਗੀ ਨਹੀਂ, ਜਿਤਨਾ ਚਿਰ ਉਹਦੇ ਹੇਠਾਂ ਨੀਂਹ ਮਜ਼ਬੂਤ ਨਹੀਂ ਹੋਏਗੀ। ਹਾਰਡ ਵਰਕਿੰਗ ਤਾਂ ਇੱਕ ਮਹਿਲ ਹੈ ਗੁਰੂ ਕਿਰਪਾ ਕਰਨ। ਸਿੱਖ ਕਹਿੰਦਾ ਮੈਂ ਉਸ ਪਰਿਵਾਰ ਵਿੱਚੋਂ ਹਾਂ ਜਿਨ੍ਹਾਂ ਨੇ ਗੁਰੂ ਨੂੰ ਜਪਿਆ ਹੈ, ਜਪਣ ਦੇ ਅਰਥ ਨੇ ਫੋਲੋ ਕਰਨਾ। ਜਿਨ੍ਹਾਂ ਨੇ ਤਪਿਆ ਹੈ, ਤਪਣ ਦੇ ਅਰਥ ਨੇ ਪਹਿਲਾਂ ਹੈ ਟੀਚਿੰਗਸ ਨੂੰ ਫੋਲੋ ਕਰਨਾ, ਫਿਰ ਗੁਰੂ ਪਿਆਰ ਵਾਲੇ ਉਸ ਟੀਚਿੰਗਸ ਨੂੰ ਦੁਨੀਆ ਤੱਕ ਪਹੁੰਚਾਉਣਾ। ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ। ਅੱਗੇ ਦੇਗ ਤੇਗ ਫਤਿਹ ਸ਼ਬਦ ਆਏਗਾ, ਉੱਥੇ ਵਿਸਥਾਰ ਸਹਿਤ ਡਿਟੇਲ ਵਿੱਚ ਵਿਚਾਰਾਂਗੇ ਦੇਗ ਅਤੇ ਤੇਗ। ਦੇਖ ਕੇ ਅਣਡਿੱਠ ਕੀਤਾ, ਆਹ ਬੜਾ ਪਿਆਰ ਦਾ ਪਿਆਰਾ ਗੁਣ ਹੈ ਗੁਰੂ ਪਿਆਰ ਵਾਲਿਓ, ਇਹ ਜ਼ਿੰਦਗੀ 'ਚ ਬੜਾ ਕੰਮ ਦਿੰਦਾ ਹੈ। ਪਰਖਿਮਾ ਕਰ ਦੇਣੀ ਵਰਤਨ ਦੀ ਯੋਗਤ ਨਹੀਂ। ਆਪਣਿਆਂ ਦੀਆਂ ਗਲਤੀਆਂ ਨੂੰ ਦੇਖ ਕੇ ਅਣਡਿੱਠ ਕਰਨ ਨਾਲ ਪਿਆਰ ਬਣਦਾ ਜੇ ਜਪੂ ਸਤਨਾਮ। ਦੂਜਿਆਂ ਦੀਆਂ ਗਲਤੀਆਂ ਨੂੰ ਦੇਖ ਕੇ ਅਣਡਿੱਠ ਕਰਨ ਦੇ ਨਾਲ ਸਿੱਖਿਆ ਮਿਲਦੀ ਜੇ ਜਪੂ ਸਤਨਾਮ। ਗਲਤੀਆਂ ਦਿਸਦੀਆਂ ਨੇ, ਗਿਆਨ ਦਾ ਸਾਈਡ ਇਫੈਕਟ ਹੈ। ਜਿਤਨਾ ਗਿਆਨ ਦਿਖਾਈ ਦੇਗਾ ਉਤਨੀਆਂ ਗਲਤੀਆਂ ਦਿਸਣਗੀਆਂ। ਆਪ ਜੀ ਹਿਸਟਰੀ ਪੜ੍ਹ ਕੇ ਦੇਖ ਲੈਣੀ, ਹਜ਼ਰਤ ਮੁਹੰਮਦ ਸਾਹਿਬ, ਇਹਨਾਂ ਦੇ ਪਿਤਾ ਜੀ, ਇਹਨਾਂ ਦੇ ਦਾਦਾ ਜੀ ਮੱਕੇ ਦੇ ਵਿੱਚ ਸੇਵਾ ਕਰਦੇ ਸਨ ਲੰਬੇ ਸਮੇਂ ਤੋਂ। ਹਜ਼ਰਤ ਮੁਹੰਮਦ ਸਾਹਿਬ ਜੀ ਵੀ ਪਿਤਾ ਵੱਲੋਂ ਮਿਲੀ ਹੋਈ ਸੇਵਾ ਮੱਕੇ ਦੀ ਨਿਭਾਉਣ ਲੱਗੇ ਸੀ। ਕਦੀ ਮੁਸਲਮਾਨ ਵੀਰਾਂ ਨਾਲ, ਮੌਲਵੀ ਵੀਰਾਂ ਨਾਲ, ਜਿਹੜੇ ਗਿਆਨਵਾਨ ਨੇ ਉਹਨਾਂ ਨਾਲ ਬੈਠ ਕੇ ਡਿਸਕਸ ਕਰਕੇ ਦੇਖਣਾ, ਹਜ਼ਰਤ ਮੁਹੰਮਦ ਸਾਹਿਬ ਦੇ ਕੋਲ ਇੱਕ ਐਕਸਟਰਾ ਗਿਆਨ ਸੀ, ਨੌਲੇਜ ਸੀ। ਉਸ ਨੌਲੇਜ ਦਾ ਸਦਕਾ ਉਹਨਾਂ ਨੂੰ ਮੱਕੇ ਦੇ ਸਿਸਟਮ ਦੇ ਵਿੱਚ ਕੁਛ ਵੀਕਨੈਸ ਦਿਖਾਈ ਦਿੱਤੀਆਂ ਸਨ। ਇੱਕ ਹੁੰਦਾ ਗਿਆਨ, ਗਿਆਨ ਦੇ ਨਾਲ ਵੀਕਨੈਸ ਦਿਖਾਈ ਦਿੰਦੀ ਹੈ। ਦੂਸਰੀ ਹੁੰਦੀ ਹੈ ਬਲੈਸਿੰਗਸ, ਬਖਸ਼ਿਸ਼। ਬਖਸ਼ਿਸ਼ ਦੇ ਨਾਲ ਮਨ ਵਿੱਚ ਖਿਆਲ ਆਉਂਦਾ ਇਹ ਵੀਕਨੈਸ ਦੂਰ ਕਰੀਏ, ਅਤੇ ਉਸ ਵਿੱਚੋਂ ਨਿਕਲਦੇ ਨੇ ਐਫਰਟਸ। ਕਹਿੰਦੇ ਇਹਨਾਂ ਵੀਕਨੈਸ ਦਿਖਾਈ ਦਿੱਤੀ, ਲੋਕਾਂ ਨਾਲ ਚਰਚਾ ਕੀਤੀ, ਇਹ ਵੀਕਨੈਸ ਦੂਰ ਕੀਤੀ ਜਾਵੇ। ਨਤੀਜਾ ਕੀ ਹੋਇਆ? ਮੱਕਾ ਛੱਡਣਾ ਪਿਆ ਜਪੋ ਸਤਨਾਮ, ਮੱਕਾ ਛੱਡਣਾ ਪਿਆ। ਜਿਸ ਦਿਨ ਹਜ਼ਰਤ ਮੁਹੰਮਦ ਸਾਹਿਬ ਮੱਕਾ ਛੱਡ ਕੇ ਆਏ, ਛੱਡਣ ਨੂੰ ਕਹਿੰਦੇ ਨੇ ਬਦੈਗੀ, ਵਿਛੋੜਾ, ਅਤੇ ਇਹ ਸ਼ਬਦ ਵਰਤਦੇ ਨੇ ਹਿਜ਼ਰ। ਉਸ ਦਿਨ ਨੂੰ ਗਿਣਦਿਆਂ ਇਹਨਾਂ ਦਾ ਜਿਹੜਾ ਕੈਲੰਡਰ ਹੈ ਉਹ ਹਿਜ਼ਰੀ ਸਨ ਅੱਜ ਤੱਕ ਚੱਲਦਾ ਪਿਆ ਹੈ। ਗਿਣਦੇ ਨੇ ਉਸ ਦਿਨ ਨੂੰ ਜਦ ਉਹਨਾਂ ਨੂੰ ਮੱਕਾ ਛੱਡਣਾ ਪਿਆ, ਮਦੀਨੇ ਆਉਣਾ ਪਿਆ। ਯਸੂ ਈਸਾ ਮਸੀਹ ਨੂੰ, ਜੀਸਸ ਨੂੰ ਆਪਣਾ ਇਲਾਕਾ ਛੱਡਣਾ ਪਿਆ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਰਤਾਰਪੁਰ ਛੱਡਣਾ ਪਿਆ, ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਖੰਡੂਰ ਸਾਹਿਬ ਛੱਡਣਾ ਪਿਆ, ਗੁਰੂ ਅਮਰਦਾਸ ਸਾਹਿਬ ਜੀ ਨੂੰ ਗੋਇੰਦਵਾਲ ਸਾਹਿਬ ਛੱਡਣਾ ਪਿਆ। ਹਰ ਗੁਰੂ ਸਾਹਿਬਾਨ ਉਸ ਅਸਥਾਨ ਤੋਂ ਦੂਸਰੇ ਥਾਂ ਜਾਂਦੇ ਗਏ ਜਦੋਂ ਉੱਥੋਂ ਦੇ ਲੋਕਾਂ ਦੀਆਂ ਵੀਕਨੈਸ ਵਾਸਤੇ ਬਾਤਾਂ ਸਾਹਮਣੇ ਕੀਤੀਆਂ ਅਤੇ ਨਾਲ ਗੁਰੂ ਕੇ ਸਿੱਖਾਂ ਨੂੰ ਇੱਕ ਸਿਧਾਂਤ ਦੇ ਦਿੱਤਾ, ਗੁਰਸਿੱਖੋ ਵੀਕਨੈਸ ਦੇਖ ਕੇ ਪਹਿਲਾਂ ਤਾਂ ਅਣਡਿੱਠ ਕਰਨਾ ਹੈ, ਫਿਰ ਉਹਦੀ ਰਿਸਰਚ ਕਰਨੀ ਹੈ, ਦੇਖਣਾ ਇਹ ਵੀਕਨੈਸ ਕਿੱਥੋਂ ਪੈਦਾ ਹੁੰਦੀ ਜੇ, ਇਸ ਵੀਕਨੈਸ ਨੂੰ ਦੂਰ ਕਰਨ ਵਾਸਤੇ ਕੀ ਚਾਹੀਦਾ ਹੈ। ਉਹ ਹੈ ਸਿਮਰਨ ਅਤੇ ਗੁਰਬਾਣੀ। ਸਿੱਖ ਨੂੰ ਜੋੜ ਦਿੱਤਾ, ਤੂੰ ਸਿਮਰਨ ਅਤੇ ਗੁਰਬਾਣੀ ਨਾਲ ਜੁੜਨ ਵਾਲਾ ਹੋਵੇਂ, ਸਿਮਰਨ ਅਤੇ ਗੁਰਬਾਣੀ ਨਾਲ ਜੋੜਨ ਵਾਲਾ ਹੋਵੇਂ। ਇੱਥੋਂ ਤੱਕ ਗੱਲ ਕਹਿ ਕੇ ਸਿੱਖ ਗੁਰੂ ਕੀ ਸੰਗਤ ਨੂੰ ਕਹਿੰਦਾ ਹੈ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇੱਕ ਹਿੱਸਾ ਹੋਰ ਰਹਿ ਗਿਆ, ਹੁਣ ਉਸ ਨੂੰ ਯਾਦ ਕਰਦਾ ਹੈ। ਆਪ ਜੀ ਨੇ ਕਿਰਪਾ ਕਰਕੇ ਸਕਰੀਨ ਤੋਂ ਤਸਵੀਰ ਵੀ ਦੇਖਣੀ, ਸਟੋਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਅਗਰ ਅਸੀਂ ਸਟੋਰੀ ਵਾਈਜ਼ ਜਾਵਾਂਗੇ ਤਾਂ ਸਾਨੂੰ ਬਹੁਤ ਦਿਨ ਲੱਗਣਗੇ, ਸਿਰਫ ਕੰਸੈਪਟ ਤੁਹਾਡੇ ਸਾਹਮਣੇ ਰੱਖਾਂਗਾ। ਆਪ ਜੀ ਦੇਖ ਰਹੇ ਹੋ ਗ੍ਰੀਨ ਕਲਰ ਦੀ ਪਗੜੀ ਪਹਿਨੀ ਜ਼ਕਰੀਆ ਖਾਂ ਬੈਠਾ ਹੈ। ਇਹਨੇ ਅਨਾਊਂਸ ਕਰ ਦਿੱਤਾ ਜਿੱਥੇ ਵੀ ਕੋਈ ਸਿੱਖ ਦਿਖਾਈ ਦਿੰਦਾ ਹੈ, ਜਿਹਦੀ ਆਊਟ ਲੁੱਕ ਤੋਂ ਪਤਾ ਲੱਗੇ ਇਹ ਸਿੱਖ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਸਰੂਪ, ਸਿੱਖੀ ਸਰੂਪ। ਕਿਸੇ ਦੇ ਦਸਤਾਰ ਦਿਖਾਈ ਦਿੰਦੀ ਜੇ, ਕਿਸੇ ਦੇ ਖੁੱਲ੍ਹਾ ਦਾੜਾ ਦਿਖਾਈ ਦਿੰਦਾ ਜੇ, ਕਿਸੇ ਦੇ ਕੇਸਾਂ ਦਾ ਸਤਿਕਾਰ ਦਿਖਾਈ ਦਿੰਦਾ ਜੇ, ਕਿਸੇ ਦੇ ਕਕਾਰ ਦਿਖਾਈ ਦਿੰਦੇ ਨੇ, ਉਹਦਾ ਸਿਰ ਵੱਢ ਕੇ ਲੈ ਕੇ ਆਓ, 80 ਰੁਪਈਏ ਦੇਵਾਂਗਾ। ਉਸ ਵੇਲੇ ਦੇ 80 ਰੁਪਈਏ ਮੈਂ ਇਹਨੇ ਰੱਖਦੇ ਸਨ। ਇਹ ਤਾਂ ਬਾਤ ਸੀ ਸਿੱਖੀ ਸਰੂਪ ਦੀ। ਗੁਰੂ ਪਿਆਰ ਵਾਲਿਓ, ਸਿੱਖ ਯਾਦ ਕਰਦਾ ਇਸ ਪੈਰਾਗ੍ਰਾਫ ਰਾਹੀਂ, ਮੈਂ ਉਸ ਪਰਿਵਾਰ ਵਿੱਚੋਂ ਹਾਂ ਜਿਨ੍ਹਾਂ ਨੂੰ ਸਿੱਖੀ ਸਰੂਪ ਦੀ ਕੀਮਤ ਦਾ ਪਤਾ ਹੈ ਅਤੇ ਸਿੱਖੀ ਸਰੂਪ ਦੀ ਕੀਮਤ ਦੇ ਲਈ ਕੁਰਬਾਨੀਆਂ ਕਰਨ ਵਾਲੇ ਪਰਿਵਾਰ ਵਿੱਚੋਂ ਹਾਂ। ਜਪੋ ਸਤਨਾਮ ਸ਼ਬਦ ਵਰਤਿਆ ਜਾਂਦਾ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ। ਮੈਂ ਇੱਕ ਚੀਜ਼ ਦੇਖ ਰਿਹਾ, ਮਲੇਸ਼ੀਆ ਵਾਲਿਓ, ਤੁਹਾਡੇ ਬਜ਼ੁਰਗਾਂ ਨੇ ਆ ਕੇ ਬਹੁਤ ਵੱਡੇ ਵੱਡੇ ਸੈਕਰੀਫਾਈਸ ਕੀਤੇ ਨੇ ਮਲੇਸ਼ੀਆ ਦੇ ਵਿੱਚ। ਮੈਂ ਪਿੱਛੇ ਜਿਹਾ ਉਹਨਾਂ ਦੀ ਹਿਸਟਰੀ ਪੜ੍ਹੀ, ਪਰ ਖਿਮਾ ਕਰ ਦੇਣੀ, ਤੁਹਾਡੇ ਕੋਲ ਟਾਈਮ ਹੀ ਨਹੀਂ ਹੈ, ਤੁਹਾਡੇ ਕੋਲ ਸਮਾਂ ਹੀ ਨਹੀਂ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਤੁਹਾਡੇ ਬਜ਼ੁਰਗਾਂ ਦਾ ਸੈਕਰੀਫਾਈਸ ਦੱਸ ਦੇਵੋ। ਮੈਂ ਹੈਰਾਨ ਹੋਇਆ, ਤੁਹਾਡੇ ਬਜ਼ੁਰਗ ਇੱਥੇ ਬ੍ਰਿਟਿਸ਼ ਦੀ ਗੌਰਮੈਂਟ ਦੀ ਨੌਕਰੀ ਕਰਨ ਵਾਸਤੇ, ਆਰਮੀ ਦੀ ਨੌਕਰੀ ਕਰਨ ਵਾਸਤੇ ਆਏ। ਤੁਹਾਡੇ ਮਲੇਸ਼ੀਆ ਦੀ ਸਟੋਰੀ ਹੈ, ਅੰਗਰੇਜ਼ ਸਰਕਾਰ ਨੇ ਇਹ ਗੱਲ ਕਹਿ ਦਿੱਤੀ ਆਰਮੀ ਦੇ, ਔਰ ਤੁਹਾਡੇ ਇੱਕ ਬਜ਼ੁਰਗ ਆਰਮੀ 'ਚ ਆਫੀਸਰ ਵੀ ਹੋਏ ਨੇ। ਮੈਂ ਉਹਨਾਂ ਦੀ ਜਦੋਂ ਫੋਟੋ ਦੇਖੀ ਮੈਂ ਹੈਰਾਨ ਰਹਿ ਗਿਆ। ਉਹਨਾਂ ਦੇ ਬਹੁਤ ਵੱਡੀ ਦਸਤਾਰ ਸਜਾਈ ਹੋਈ ਹੈ, ਕੋਈ ਬਹੁਤੀ ਸੁੰਦਰ ਨਹੀਂ, ਸਾਦੀ ਜਿਹੀ ਦਸਤਾਰ ਸਜਾਈ ਹੋਈ ਹੈ, ਪਰ ਇੱਥੇ ਲੱਗਿਆ ਹੋਇਆ ਟੈਗ ਅਤੇ ਇੱਥੇ ਲੱਗੇ ਹੋਏ ਮੈਡਲ ਦੱਸਦੇ ਪਏ ਨੇ ਕਿ ਇਹ ਆਰਮੀ ਦੇ ਵਿੱਚ ਆਫੀਸਰ ਨੇ। ਇਹਦਾ ਮਤਲਬ ਸਲਾਮਾਂ ਉਹਨਾਂ ਨੂੰ ਵੀ ਹੁੰਦੀਆਂ ਹੋਣਗੀਆਂ, ਸਲੂਟ ਉਹਨਾਂ ਨੂੰ ਵੀ ਵੱਜਦੇ ਹੋਣਗੇ। ਕਿਹਾ ਗਿਆ ਕਿ ਜੰਗੇ ਮੈਦਾਨ ਵਿੱਚ ਜਦੋਂ ਤੁਸੀਂ ਵਾਰ ਵਿੱਚ ਲੜਦੇ ਹੋ ਅਤੇ ਉੱਪਰੋਂ ਬੰਬ ਬਲਾਸਟਿੰਗ ਹੋ ਸਕਦੀ ਹੈ ਜਾਂ ਫਿਰ ਫਾਇਰਿੰਗ ਹੋ ਸਕਦੀ ਹੈ, ਇਸ ਲਈ ਤੁਹਾਨੂੰ ਪਗੜੀ ਉਤਾਰਨੀ ਪਵੇਗੀ ਔਰ ਤੁਹਾਨੂੰ ਹੈਲਮਟ ਲੈਣਾ ਪਵੇਗਾ। ਤੁਹਾਡੇ ਮਲੇਸ਼ੀਆ ਦੀ ਸਟੋਰੀ ਜੇ। ਉਹਨਾਂ ਬਜ਼ੁਰਗਾਂ ਨੇ ਇੱਕ ਲੈਟਰ ਲਿਖਿਆ, ਉਹ ਲੈਟਰ ਅੱਜ ਵੀ ਰਿਕਾਰਡ ਵਿੱਚ ਸਾਂਭਿਆ ਪਿਆ ਹੈ। ਉਹਨਾਂ ਲਿਖਿਆ ਹੈ ਕਿ ਅਸੀਂ ਹੈਲਮਟ ਨਹੀਂ ਪਹਿਨਾਂਗੇ ਕਿਉਂਕਿ ਹੈਲਮਟ ਪਹਿਨਣ ਦੇ ਨਾਲ ਦਸਤਾਰ ਲਾਉਣੀ ਪਵੇਗੀ, ਦਸਤਾਰ ਸਾਡੀ ਨਹੀਂ ਹੈ, ਸਾਡੇ ਗੁਰੂ ਦੀ ਹੈ, ਸਾਨੂੰ ਗੁਰੂ ਦੀ ਸਿੱਖੀ ਦੀ ਕੀਮਤ ਪਤਾ ਹੈ, ਅਸੀਂ ਦਸਤਾਰ ਨਹੀਂ ਲਾ ਸਕਦੇ। ਹਾਂ, ਅਗਰ ਸਾਡੇ ਸਿਰ ਵਿੱਚ ਕਦੀ ਗੋਲੀ ਲੱਗੀ ਅਤੇ ਸਾਡੀ ਡੈਥ ਹੋਈ, ਸਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਡੈਥ ਕਲੇਮ ਨਹੀਂ ਕਰੇਗਾ। ਜਪੋ ਸਤਨਾਮ ਸ਼੍ਰੀ, ਨਹੀਂ ਦੱਸ ਸਕੇ ਤੁਸੀਂ ਆਪਣੇ ਬੱਚਿਆਂ ਨੂੰ। ਇਹ ਬਹੁਤੀ ਪੁਰਾਣੀ ਕਹਾਣੀ ਨਹੀਂ ਹੈ, ਹਾਲੇ 100 ਸਾਲ ਵੀ ਨਹੀਂ ਹੋਇਆ। ਜਪੋ ਸਤਨਾਮ। ਗੁਰੂ ਪਿਆਰ ਵਾਲਿਓ, ਜੇ ਅਸੀਂ ਆਪਣੇ ਬਜ਼ੁਰਗਾਂ ਦੀ ਕਹਾਣੀ ਨਹੀਂ ਦੱਸ ਸਕੇ ਤਾਂ ਅਸੀਂ ਸ਼ਹੀਦਾਂ ਦੀਆਂ ਕਹਾਣੀਆਂ ਵੀ ਨਹੀਂ ਦੱਸ ਸਕੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਇੱਕ ਮੈਸੇਜ ਦਿੱਤਾ ਹੈ, ਤੁਸੀਂ ਚਾਹੁੰਦੇ ਜੇ ਤੁਹਾਡਾ ਪੁੱਤਰ ਸਪੁੱਤਰ ਬਣ ਜਾਵੇ, ਚੰਗਾ ਪੁੱਤਰ ਬਣ ਜਾਵੇ, ਚਾਹੁੰਦੇ ਹੋ? ਗੁਰੂ ਪੁੱਛਦੇ ਨੇ, ਤੁਸੀਂ ਚਾਹੁੰਦੇ ਹੋ ਤੁਹਾਡੀ ਧੀ ਚੰਗੀ ਧੀ ਬਣ ਜਾਵੇ, ਚੰਗੀ ਬੇਟੀ ਬਣ ਜਾਵੇ? ਤੁਸੀਂ ਚਾਹੁੰਦੇ ਹੋ ਕਿ ਹਰ ਮਨੁੱਖ ਆਪਣੇ ਮਾਪਿਆਂ ਦਾ ਚੰਗਾ ਪੁੱਤਰ ਚੰਗੀ ਬੇਟੀ ਬਣੇ? ਗੁਰੂ ਕਹਿੰਦੇ, ਸੁਣੋ, ਬਜ਼ੁਰਗਾਂ ਦੀਆਂ ਕਹਾਣੀਆਂ ਸੁਣਾ ਦਿਓ, ਚੰਗਾ ਪੁੱਤਰ ਬਣ ਜਾਏਗਾ। ਪੰਕਤੀ ਪੜ੍ਹ ਕੇ ਦੇਖੋ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਬਜ਼ੁਰਗਾਂ ਦੀਆਂ ਚੰਗੀਆਂ ਕਹਾਣੀਆਂ ਪੁੱਤਰਾਂ ਦੇ ਅੰਦਰ ਚੰਗੇ ਗੁਣ ਭਰਦੀਆਂ ਨੇ। ਜਪੋ ਸਤਨਾਮ। ਉਹਨਾਂ ਬਜ਼ੁਰਗਾਂ ਨੇ ਅਰਦਾਸ ਬਣਾਈ, ਕਿਤੇ ਸਿੱਖ ਭੁੱਲ ਨਾ ਜਾਣ, ਇਸ ਲਈ ਨਿੱਤ ਯਾਦ ਕਰਨਗੇ ਕਿ ਅਸੀਂ ਉਸ ਪਰਿਵਾਰ ਵਿੱਚੋਂ ਹਾਂ ਜਿਨ੍ਹਾਂ ਨੇ ਸਿੱਖੀ ਸਰੂਪ ਦੇ ਲਈ ਸੀਸ ਦੇ ਦਿੱਤੇ, ਜਾਨ ਦੀ ਬਾਜ਼ੀ ਲਾ ਦਿੱਤੀ। ਨਿੱਤ ਇਹ ਆਪਣੇ ਅੰਦਰ ਰਿਲਾਈਜੇਸ਼ਨ ਪੈਦਾ ਕਰਨੀ ਹੈ ਔਰ ਆਪਣੇ ਆਪ ਨਾਲ ਪ੍ਰਣ ਕਰਨਾ ਹੈ ਕਿ ਮੈਂ ਸਿੱਖੀ ਸਰੂਪ ਨਾਲ ਪਿਆਰ ਕਰਨਾ ਹੈ। ਮੇਰੇ ਅੰਦਰ ਉਤਨਾ ਚਿਰ ਬਲੈਸਿੰਗਸ ਨਹੀਂ ਆ ਸਕਣਗੀਆਂ ਜਿਤਨਾ ਚਿਰ ਮੈਨੂੰ ਗੁਰੂ ਕੀ ਸਿੱਖੀ ਨਾਲ ਪਿਆਰ ਨਹੀਂ ਹੋਏਗਾ, ਗੁਰੂ ਦੇ ਸਰੂਪ ਨਾਲ ਪਿਆਰ ਨਹੀਂ ਹੋਏਗਾ। ਮੈਂ ਬੇਨਤੀ ਕਰਾਂ, ਦੁਨੀਆਂ 'ਤੇ ਧਨ ਪੱਖੋਂ ਤੁਸੀਂ ਬਹੁਤ ਅਮੀਰ ਦੇਖੋਗੇ, ਪ੍ਰੋਪਰਟੀ ਵੀ ਬਹੁਤ ਦੇਖ ਲਓਗੇ, ਬਲੈਸਿੰਗਸ ਪੱਖੋਂ ਸਾਰੇ ਖਾਲੀ ਬੈਠੇ ਜੇ। ਜਪੋ ਸਤਨਾਮ। ਬਹੁਤ ਬਿਰਲੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਕੀ ਬਖਸ਼ਿਸ਼ ਹੈ, ਜਿਨ੍ਹਾਂ ਦੇ ਅੰਦਰ ਗੁਰੂ ਕੀ ਬਖਸ਼ਿਸ਼ ਹੈ, ਉਹਨਾਂ ਦੇ ਜੀਵਨ ਹੀ ਵੱਖਰੇ ਨੇ। ਇਸ ਤੋਂ ਬਾਅਦ ਸਿੱਖ ਯਾਦ ਕਰਦਾ ਏ, ਮੈਂ ਉਸ ਪਰਿਵਾਰ ਵਿੱਚੋਂ ਹਾਂ ਜਿਨ੍ਹਾਂ ਨੇ ਬੰਦ ਬੰਦ ਕਟਵਾਏ। ਇੱਥੇ ਬੰਦ ਬੰਦ ਕਟਵਾਉਣ ਦਾ ਇਸ਼ਾਰਾ ਸੀ ਪੰਥਕ ਮਰਿਆਦਾ। ਆਪ ਜੀ ਨੂੰ ਪਤਾ ਹੋਏਗਾ ਇਹ ਤਸਵੀਰ ਭਾਈ ਮਨੀ ਸਿੰਘ ਸਾਹਿਬ ਦੀ ਹੈ। ਇੱਕ ਜੋੜ ਮੇਲਾ ਕੀਤਾ ਗਿਆ ਸੀ ਦੀਵਾਲੀ ਦਾ। ਗੌਰਮੈਂਟ ਨੇ ਕਿਹਾ ਸੀ ਇਸ ਜੋੜ ਮੇਲੇ ਦਾ ਟੈਕਸ ਦਿਓ 10,000 ਰੁਪਈਆ। ਪਰ ਜੋੜ ਮੇਲੇ ਤੋਂ ਇੱਕ ਹਫ਼ਤਾ ਪਹਿਲਾਂ ਭਾਈ ਸਾਹਿਬ ਜੀ ਨੂੰ ਕਿਸੇ ਨੇ ਖਬਰ ਦਿੱਤੀ ਸੀ, ਭਾਈ ਸਾਹਿਬ ਜੀ ਉਹ ਗੌਰਮੈਂਟ ਚਾਹੁੰਦੀ ਹੈ ਕਿ ਸਾਰੇ ਜਦੋਂ ਇੱਥੇ ਸਿੱਖ ਅੰਮ੍ਰਿਤਸਰ ਵਿੱਚ ਇਕੱਠੇ ਹੋਣਗੇ ਉਹਨਾਂ ਨੂੰ ਮਾਰ ਦਿੱਤਾ ਜਾਏਗਾ, ਕੋਈ ਯਤਨ ਕਰੋ। ਭਾਈ ਸਾਹਿਬ ਨੇ ਚਿੱਠੀਆਂ ਭੇਜ ਦਿੱਤੀਆਂ ਸੀ ਵੀ ਕੋਈ ਵੀ ਸਿੱਖ ਦੀਵਾਲੀ 'ਤੇ ਅੰਮ੍ਰਿਤਸਰ ਨਾ ਆਇਓ। ਜੋੜ ਮੇਲਾ ਕੈਂਸਲ ਕਰ ਦਿੱਤਾ ਗਿਆ ਸੀ। ਜੋੜ ਮੇਲਾ ਲੰਘਿਆ, ਉਹ ਕੋਈ ਬਹਾਨਾ ਲੱਭਦੇ ਸੀ, ਕਹਿੰਦੇ ਦਿਓ 10,000 ਰੁਪਇਆ ਟੈਕਸ। ਭਾਈ ਸਾਹਿਬ ਕਹਿੰਦੇ ਜਦੋਂ ਜੋੜ ਮੇਲਾ ਹੀ ਨਹੀਂ ਹੋਇਆ ਟੈਕਸ ਕਿਸ ਗੱਲ ਦਾ, ਉਹਨਾਂ ਇਸ ਬਹਾਨੇ ਨਾਲ ਗ੍ਰਿਫਤਾਰ ਕਰ ਲਿਆ। ਸੰਗਤ ਕਹਿਣ ਲੱਗੀ ਭਾਈ ਸਾਹਿਬ ਜੀ ਤੁਹਾਡੇ ਬੱਟੇ, ਤੁਹਾਡੀ ਗ੍ਰਿਫਤਾਰੀ ਦੇ ਬਦਲੇ 10,000 ਤੇ ਕੀ ਅਸੀਂ 10 ਲੱਖ ਦੇ ਢੇਰ ਲਾ ਦਿਆਂਗੇ। ਭਾਈ ਸਾਹਿਬ ਕਹਿੰਦੇ ਨਹੀਂ, ਇਹ ਤੇ ਗੱਲ ਰੁਪਈਏ ਦੀ ਨਹੀਂ, ਇਹ ਤੇ ਪੰਥਕ ਮਰਿਆਦਾ ਦੀ ਬਾਤ ਏ। ਬੰਦ ਬੰਦ ਕਟਵਾ ਲਿਆ। ਇਹ ਉਹ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਨੇ ਪੰਥ ਨੂੰ ਮਜ਼ਬੂਤ ਕਰਨ ਵਾਸਤੇ ਬੱਚਿਆਂ ਨੂੰ ਗੁਰਬਾਣੀ ਦੀਆਂ ਕਲਾਸਾਂ ਲਾਇਆ ਕਰਦੇ ਸਨ ਔਰ ਟਕਸਾਲ ਚਲਾਇਆ ਕਰਦੇ ਸਨ, ਜਿੱਥੇ ਨੌਜਵਾਨਾਂ ਨੂੰ ਬੁਲਾ ਕੇ ਸਿੱਖੀ ਸਿਖਾਇਆ ਕਰਦੇ ਸਨ, ਸਿੱਖੀ ਪੜ੍ਹਾ ਕੇ ਪ੍ਰਚਾਰਕ ਬਣਾਇਆ ਕਰਦੇ ਸਨ, ਸਾਰੀ ਜ਼ਿੰਦਗੀ ਪੰਥ ਦੀ ਚੜ੍ਹਦੀ ਕਲਾ ਵਿੱਚ ਲਾਉਣ ਵਾਲੇ, ਅਖੀਰਲੇ ਸਮੇਂ 'ਤੇ ਸ਼ਹੀਦੀ ਵੀ ਪੰਥ ਦੀ ਚੜ੍ਹਦੀ ਕਲਾ ਲਈ ਦਿੱਤੀ। ਸਿੱਖ ਕਹਿੰਦਾ ਮੈਂ ਇਸ ਪਰਿਵਾਰ ਵਿੱਚੋਂ ਹਾਂ ਤਾਂ ਕਿ ਅੰਦਰ ਇੱਕ ਅਵੇਅਰਨੈਸ ਪੈਦਾ ਹੋ ਜਾਵੇ ਕਿ ਜਿੱਥੇ ਅਸੀਂ ਧਨ ਕਮਾਉਣਾ ਏ, ਬਿਜ਼ਨਸ ਚਲਾਉਣਾ ਏ, ਅਸੀਂ ਉੱਥੇ ਗੁਰੂ ਕੇ ਪੰਥ ਲਈ ਵੀ ਕੁਛ ਕਰਨਾ ਏ। ਜਪੋ ਸਤਨਾਮ ਸ਼੍ਰੀ। ਸਿੱਖ ਕੈਸੇ ਪਰਿਵਾਰ ਵਿੱਚੋਂ ਹੈ ਅਤੇ ਕਿਸ ਤਰ੍ਹਾਂ ਫਿਰ ਰਿਹਾ ਜੇ? ਭੈਣੋ, ਮੈਂ ਇੱਕ ਬੇਨਤੀ ਕਰਾਂ, ਜਦੋਂ ਕਿਤੇ ਗੁਰੂ ਕੇ ਦੀਵਾਨ ਸੱਜਦੇ ਨੇ, ਗੁਰੂ ਕੇ ਲੰਗਰਾਂ ਦੀ ਸੇਵਾ ਵਾਸਤੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਕਰੀਏ। ਪ੍ਰਬੰਧਕ ਵੀਰਾਂ ਨੂੰ ਵਾਰ ਵਾਰ ਇਹ ਅਨਾਊਂਸ ਕਰਨਾ ਪੈਂਦਾ ਜੇ ਕਿ ਸੇਵਾ ਵੇਲੇ ਸੰਗਤ ਨਹੀਂ ਪਹੁੰਚਦੀ। ਮਨ ਅੰਦਰ ਇੱਕ ਚੇਤਨਾ ਜਗਾਈਏ, ਜੇ ਅਸੀਂ ਗੁਰੂ ਘਰ ਦੀ ਸੇਵਾ ਲਈ ਕੁਛ ਸਮਾਂ ਕੱਢਾਂਗੇ ਤਾਂ ਗੁਰੂ ਸਾਡੀਆਂ ਚੜ੍ਹਦੀਆਂ ਕਲਾ ਲਈ ਵੀ ਬਖਸ਼ਿਸ਼ ਦੀਆਂ ਕਿਰਨਾਂ ਸਾਡੇ ਵੱਲ ਭੇਜਣਗੇ। ਜਿੱਥੇ ਪੰਥ ਦੀ ਚੜ੍ਹਦੀ ਕਲਾ ਦਾ ਮਸਲਾ ਆਵੇ, ਬੱਚਿਆਂ ਨੂੰ, ਨੌਜਵਾਨਾਂ ਨੂੰ, ਗੁਰੂ ਕੀ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਦਾ ਮਸਲਾ ਆਵੇ, ਇਹ ਨਾ ਸੋਚੀਏ ਕਿ ਪ੍ਰਬੰਧਕ ਪ੍ਰੋਗਰਾਮ ਕਰਨਗੇ ਅਤੇ ਦੇਖੀ ਜਾਏਗੀ, ਸਗੋਂ ਆਪ ਪ੍ਰਬੰਧਕਾਂ ਨੂੰ ਸਹਿਯੋਗ ਦਿੱਤਾ ਜਾਵੇ। ਮੈਂ ਬੇਨਤੀ ਕਰਾਂ, ਅੱਜ ਸਮਾਗਮਾਂ ਦੀ ਘਾਟ ਨਹੀਂ, ਅੱਜ ਸਹਿਯੋਗੀਆਂ ਦੀ ਘਾਟ ਹੈ। ਪ੍ਰਬੰਧਕ ਵੀ ਚਾਹੁੰਦੇ ਨੇ ਕੁਛ ਨਾ ਕੁਛ ਕੀਤਾ ਜਾਵੇ, ਅਤੇ ਜਦੋਂ ਸਹਿਯੋਗੀ ਨਹੀਂ ਮਿਲਦੇ, ਸਹਿਯੋਗ ਨਹੀਂ ਮਿਲਦਾ, ਫਿਰ ਵਿਚਾਰੇ ਪ੍ਰਬੰਧਕ ਵੀ ਨਿਰਾਸ਼ ਹੋ ਜਾਂਦੇ ਨੇ। ਪ੍ਰਬੰਧਕਾਂ ਦਾ ਹੌਸਲਾ ਵਧੇਗਾ ਜੇ ਸੰਗਤ ਜੁੜੇਗੀ, ਜੇ ਅਸੀਂ ਸਹਿਯੋਗ ਦੇਣ ਤੁਰਾਂਗੇ, ਉਹ ਤਾਂ ਬਾਤ ਬਣੇਗੀ ਜੇ ਅੰਦਰ ਰਿਲਾਈਜ਼ ਹੋਏਗਾ ਕਿ ਮੈਂ ਉਸ ਪਰਿਵਾਰ ਵਿੱਚੋਂ ਹਾਂ ਜਿਨ੍ਹਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਬੰਦ ਬੰਦ ਕਟਵਾਏ ਨੇ। ਅਤੇ ਸਿੱਖ ਯਾਦ ਕਰਦਾ ਏ, ਮੈਂ ਉਸ ਪਰਿਵਾਰ ਵਿੱਚੋਂ ਹਾਂ ਜਿਨ੍ਹਾਂ ਨੇ ਖੋਪਰੀਆਂ ਲੁਹਾਈਆਂ ਨੇ। ਭਾਈ ਤਾਰੂ ਸਿੰਘ ਜੀ ਵਰਗੇ, ਇੱਥੇ ਮਸਲਾ ਕੀ ਸੀ? ਕਦੀ ਹਿਸਟਰੀ ਪੜ੍ਹੀ? ਇੱਕ ਮੌਲਵੀ ਉਹਦੀ ਨੌਜਵਾਨ ਬੇਟੀ ਨੂੰ ਇੱਕ ਬਾਦਸ਼ਾਹ ਸੁੰਦਰ ਦੇਖ ਕੇ ਉਠਾ ਕੇ ਲੈ ਗਿਆ। ਮੌਲਵੀ ਵੀ ਮੁਸਲਮਾਨ ਧਰਮ ਵਿੱਚੋਂ, ਬਾਦਸ਼ਾਹ ਵੀ ਮੁਸਲਮਾਨ ਧਰਮ ਵਿੱਚੋਂ। ਮੌਲਵੀ ਵਿਚਾਰਾ ਧਰਮ ਦੇ ਰੰਗ ਵਿੱਚ ਰੰਗਿਆ ਹੋਇਆ ਅਤੇ ਉਹ ਬਾਦਸ਼ਾਹ ਕਾਮ ਦੇ ਰੰਗ ਵਿੱਚ, ਲਸਟ ਦੀ ਵਾਈਬ੍ਰੇਸ਼ਨ ਵਿੱਚ ਅੰਦਰੋਂ ਕਾਲਾ। ਇਹਨੇ ਮਿੰਨਤਾਂ ਕੀਤੀਆਂ, ਤਰਲੇ ਕੀਤੇ, ਜਿਸ ਬਾਪ ਦੀ ਬੇਟੀ ਦੀ ਇੱਜ਼ਤ ਅੱਖਾਂ ਦੇ ਸਾਹਮਣੇ ਲੁੱਟੀ ਗਈ ਹੋਵੇ ਉਹ ਰਹੇ ਤਾਂ ਕਿੱਥੇ ਰਹੇ। ਉਹਨੂੰ ਧੱਕੇ ਮਾਰ ਕੇ ਕੱਢ ਦਿੱਤਾ ਗਿਆ, ਇਹ ਤੁਰਿਆ ਜਾ ਰਿਹਾ, ਨਿਰਾਸ਼ ਹੈ ਇਹਨੂੰ ਦੁਨੀਆ। ਇੱਕ ਪਹਾੜ ਦਿਖਾਈ ਦਿੰਦੀ ਪਈ ਜੇ, ਮੈਂ ਕਿਉਂ ਜਿਹਾ ਜੀਵਨ ਜਿਉਂ ਰਿਹਾ। ਕਹਿੰਦੇ ਇੱਕ ਬਜ਼ੁਰਗ ਨੇ ਪੁੱਛਿਆ, ਮੌਲਵੀ ਜੀ ਨਿਰਾਸ਼ ਕਿਉਂ? ਕਹਿੰਦੇ ਰੋ ਰੋ ਕੇ ਦੱਸਣ ਲੱਗਿਆ, ਨਿਰਾਸ਼ ਨਾ ਹੋਵਾਂ ਤਾਂ ਕੀ ਕਰਾਂ, ਮੇਰੀ ਬੇਟੀ ਮੇਰੇ ਆਪਣੇ ਹੀ ਧਰਮ ਦੇ ਲੋਕਾਂ ਨੇ ਉਠਾ ਲਈ। ਉਹ ਕਹਿਣ ਲੱਗੇ, ਸਾਡੇ ਪਿੰਡ ਵਿੱਚ ਭਾਈ ਤਾਰੂ ਸਿੰਘ ਰਹਿੰਦਾ ਹੈ, ਤੂੰ ਜਾ ਉਹਦੇ ਕੋਲ ਅਰਦਾਸ ਕਰੇਗਾ। ਭਾਈ ਤਾਰੂ ਸਿੰਘ ਕੋਲ ਮੌਲਵੀ ਆਇਆ, ਰੋ ਰੋ ਕੇ ਦੱਸਣ ਲੱਗਿਆ। ਭਾਈ ਤਾਰੂ ਸਿੰਘ ਕਹਿਣ ਲੱਗਾ, ਪਿਆਰਿਆ ਕੋਈ ਨਹੀਂ, ਫਿਕਰ ਨਾ ਕਰ, ਰੱਬ ਨੂੰ ਕਹਿਣ ਦੀ ਲੋੜ ਨਹੀਂ ਹੈ ਅਤੇ ਗੁਰੂ ਕਾ ਖਾਲਸਾ ਹੀ ਮਸਲਾ ਹੱਲ ਕਰ ਦੇਵੇਗਾ। ਜਪੋ ਸਤਨਾਮ। ਵੱਡੇ ਅਫੀਸਰ ਨੂੰ ਤਦ ਕਹੀਦਾ ਜਦ ਛੋਟੇ ਤੋਂ ਕੰਮ ਨਾ ਬਣੇ। ਭਾਈ ਤਾਰੂ ਸਿੰਘ ਨੇ ਖਾਲਸੇ ਨੂੰ ਦੱਸਿਆ, ਖਾਲਸੇ ਨੇ ਉਸ ਬੇਟੀ ਨੂੰ ਆਜ਼ਾਦ ਕਰਵਾਇਆ ਬਾਦਸ਼ਾਹ ਤੋਂ। ਦੋ ਕ੍ਰਿਸ਼ਮੇ ਵਾਪਰੇ ਨੇ, ਇੱਕ ਪਾਸੇ ਉਹ ਬੇਟੀ ਕਹਿੰਦੀ ਪਈ ਹੈ, ਪਿਤਾ ਜੀ ਮੈਂ ਤੁਹਾਡੇ ਨਾਲ ਨਹੀਂ ਜਾਣਾ, ਮੈਨੂੰ ਅੱਜ ਪਤਾ ਲੱਗਿਆ ਅਸਲੀ ਦੁਨੀਆ ਕੀ ਹੁੰਦੀ ਹੈ। ਉਹ ਅੰਮ੍ਰਿਤ ਛੱਕ ਕੇ ਖਾਲਸੇ ਨਾਲ ਤਿਆਰ ਬਾਰ ਤਿਆਰ ਹੋ ਕੇ ਜਥੇ 'ਚ ਰਲ ਰਹੀ ਹੈ, ਦੂਸਰੇ ਪਾਸੇ ਇਸ ਪਿੱਛੇ ਭਾਈ ਤਾਰੂ ਸਿੰਘ ਦੀ ਖੋਪਰੀ ਲੈ ਰਹੀ ਹੈ। ਸਿੱਖ ਜਿੱਥੇ ਯਾਦ ਕਰਦਾ ਨਾ ਖੋਪਰੀਆਂ ਲੁਹਾਈਆਂ, ਉੱਥੇ ਕਹਿੰਦਾ ਮੈਂ ਉਸ ਪਰਿਵਾਰ ਵਿੱਚੋਂ ਹਾਂ ਜਿਹਦੇ ਵਿੱਚ ਗੁਣ ਹੈ ਵੈਲਫੇਅਰ ਟੂ ਆਲ, ਜਿਹਦੇ ਵਿੱਚ ਗੁਣ ਹੈ ਚੈਰਿਟੀ। ਮੈਂ ਬੇਨਤੀ ਕਰਾਂ, ਵੈਲਫੇਅਰ ਟੂ ਆਲ ਦੀ ਗੱਲ ਵੱਖਰੀ ਹੈ, ਆਪਣਿਆਂ ਦਾ ਭਲਾ ਕਰਨ ਦਾ ਹੀ ਗੁਣ ਆ ਜਾਵੇ ਉਹੀ ਬਹੁਤ ਵੱਡਾ ਹੋਵੇਗਾ। ਪਰਿਵਾਰ ਦਾ ਮੈਂਬਰ ਦੂਸਰੇ ਪਰਿਵਾਰ ਦੇ ਮੈਂਬਰ ਦਾ ਭਲਾ ਕਰਨ ਤੁਰ ਪਵੇ, ਨਿੱਤ ਅਰਦਾਸ ਵਿੱਚ ਮੰਗਦਾ ਏ, ਕਹਿੰਦਾ ਏ, ਪਰ ਖਿਮਾ ਕਰਨੀ ਸਮਝਦਾ ਨਹੀਂ। ਕਹਿਣਾ ਉਤਨਾ ਚਿਰ ਵਿਅਰਥ ਹੈ ਜਿਤਨਾ ਚਿਰ ਸਮਝ ਨਹੀਂ ਆਈ, ਸੁਣਿਆ ਉਤਨਾ ਚਿਰ ਸੁਣਿਆ ਨਹੀਂ ਜਿਤਨਾ ਚਿਰ ਸਮਝ ਨਹੀਂ ਆਈ, ਜਿਤਨਾ ਚਿਰ ਸਮਝ ਨਹੀਂ ਆਈ ਤਾਂ ਮਨ ਅਟਰੈਕਟ ਨਹੀਂ ਹੋਇਆ, ਜਿਤਨਾ ਚਿਰ ਮਨ ਅਟਰੈਕਟ ਨਹੀਂ ਹੋਏਗਾ, ਇੰਪ੍ਰੈਸ ਨਹੀਂ ਹੋਏਗਾ, ਉਤਨਾ ਚਿਰ ਫੋਲੋ ਨਹੀਂ ਕਰੇਗਾ। ਜਪੋ ਸਤਨਾਮ। ਇੱਥੇ ਬਸ ਨਹੀਂ, ਸਿੱਖ ਯਾਦ ਕਰਦਾ ਮੈਂ ਉਸ ਪਰਿਵਾਰ ਵਿੱਚੋਂ ਹਾਂ ਜਿਹੜੇ ਚਰਖੜੀਆਂ 'ਤੇ ਚੜ੍ਹੇ। ਇੱਥੇ ਮਸਲਾ ਸੀ ਧਾਰਮਿਕ ਮਰਿਆਦਾ ਦਾ। ਇਹ ਵੀ ਸਟੋਰੀ ਥੋੜ੍ਹੀ ਬਰੀਫ ਸੁਣ ਲੈਣੀ। ਆਪ ਜੀ ਦੇਖ ਰਹੇ ਹੋ ਖੜ੍ਹੇ ਨੇ ਭਾਈ ਸਵੇਕ ਸਿੰਘ, ਇਹਨਾਂ ਦਾ ਬੇਟਾ ਵੀ ਹੈ, ਸਹਿਬਾਜ ਸਿੰਘ ਸਵੇਕ ਸਿੰਘ ਦੀ ਸ਼ਹਾਦਤ ਹੈ। ਇਹਨਾਂ ਦਾ ਬੇਟਾ ਨੌਜਵਾਨ ਸੀ, ਮੌਲਵੀ ਦੇ ਕੋਲ ਫਾਰਸੀ ਪੜ੍ਹਨ ਜਾਂਦਾ ਸੀ, ਇੰਝ ਕਹਿ ਲਓ ਟਿਊਸ਼ਨ ਪੜ੍ਹਨ ਵਾਸਤੇ ਜਾਇਆ ਕਰਦਾ ਸੀ। ਮੌਲਵੀ ਨੇ ਸੋਚਿਆ ਮੇਰੀ ਬੇਟੀ ਜਵਾਨ ਹੈ, ਇਹ ਸਟੂਡੈਂਟ ਬੜਾ ਸ਼ਾਰਪ ਮਾਇੰਡ ਹੈ, ਹੋਵੇ ਨਾ ਤਾਂ ਇਹਦੇ ਨਾਲ ਮੈਂ ਰਿਸ਼ਤਾ ਕਰ ਦੇਵਾਂ, ਨਾਲੇ ਤਾਂ ਮੈਨੂੰ ਸ਼ਾਰਪ ਮਾਇੰਡ ਸਟੂਡੈਂਟ ਇੱਕ ਸਾਨਨ ਲਾਅ ਦੇ ਰੂਪ ਵਿੱਚ ਮਿਲ ਜਾਏਗਾ ਅਤੇ ਨਾਲ ਇਹਨੂੰ ਮੈਂ ਮੁਸਲਮਾਨ ਬਣਾਵਾਂਗਾ। ਉਸ ਵੇਲੇ ਇਹ ਮੁਸਲਮਾਨ ਬਣਾਉਣ ਵਾਸਤੇ ਬਹੁਤ ਵੱਡਾ ਧਰਮ ਮੰਨਦੇ ਸੀ। ਜਦੋਂ ਇਸ ਨੂੰ ਬਾਤ ਦੱਸੀ ਗਈ, ਇਹਨੇ ਘਰ ਆ ਕੇ ਕਿਹਾ, ਪਿਤਾ ਜੀ ਮੈਂ ਨਹੀਂ ਜਾਣਾ ਟਿਊਸ਼ਨ, ਮੈਂ ਨਹੀਂ ਪੜ੍ਹਨ ਜਾਣਾ, ਜਿੱਥੇ ਜਾ ਕੇ ਧਰਮ ਨਹੀਂ ਰਹਿੰਦਾ ਉੱਥੇ ਮੈਂ ਨਹੀਂ ਜਾਣਾ। ਅਤੇ ਨਾਲ ਕਹਿ ਦਿੱਤਾ, ਪਿਤਾ ਜੀ ਦੇਖਿਓ ਤੁਸੀਂ ਨਾ ਮੰਨ ਲਿਓ, ਜੋ ਮਰਜ਼ੀ ਦੁੱਖ ਝੱਲਣਾ ਪਵੇ ਧਰਮ ਨਹੀਂ ਛੱਡਣਾ, ਗੱਲ ਇੱਥੋਂ ਤੱਕ ਵੱਧ ਗਈ ਕਿ ਇਹਨਾਂ ਨੂੰ ਚਰਖੜੀਆਂ 'ਤੇ ਚਾੜ ਦਿਓ। ਪਿਤਾ ਕਹਿਣ ਲੱਗਾ, ਪਹਿਲਾਂ ਮੇਰੇ ਪੁੱਤਰ ਨੂੰ ਚਰਖੜੀ 'ਤੇ ਚਾੜੋ। ਚਰਖੜੀ 'ਤੇ ਚਾੜਿਆ ਗਿਆ। ਜਦੋਂ ਆਪ ਜੀ ਤਸਵੀਰ ਤੋਂ ਦੇਖ ਰਹੇ, ਜਦੋਂ ਸਿਰ ਦੰਦਿਆਂ ਨੇ ਚੀਰ ਦਿੱਤਾ ਨਾ, ਪਿਤਾ ਕਹਿ ਰਿਹਾ ਸ਼ੁਕਰ ਮੇਰੇ ਗੁਰੂ ਦਾ, ਮੇਰੇ ਪੁੱਤਰ ਦੀ ਸਿੱਖੀ ਨਿਭ ਗਈ, ਹੁਣ ਮੇਰੀ ਵੀ ਨਿਭੇਗੀ। ਜਪੋ ਸਤਨਾਮ। ਅਸੀਂ ਕਿੱਥੇ ਖਲੋਤੇ ਜੇ? ਯਾਦ ਕਰੋ ਜਦੋਂ ਪੁੱਤਰ ਮੰਗਿਆ ਸੀ, ਬਿਜ਼ਨਸ ਮੰਗਿਆ ਸੀ, ਜੌਬ ਮੰਗੀ ਸੀ, ਮੰਗਣ ਤੋਂ ਪਹਿਲਾਂ ਸਾਰੀ ਸੰਗਤ ਨੂੰ ਕਿਹਾ ਸੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਸੰਗਤ ਨੇ ਵਾਹਿਗੁਰੂ ਬੋਲਿਆ ਸੀ ਤਾਂ ਸਾਨੂੰ ਪੁੱਤਰ ਮਿਲਿਆ ਸੀ। ਅਰਦਾਸ ਨੂੰ ਕਦੀ ਨਾ ਭੁਲਾਉਣਾ। ਤੁਸੀਂ ਜਦੋਂ ਬਿਜ਼ਨਸ ਮੰਗਿਆ ਸੀ ਨਾ, ਬਿਜ਼ਨਸ ਦੀ ਚੜ੍ਹਦੀ ਕਲਾ ਮੰਗੀ, ਸੰਗਤ ਨੇ ਵਾਹਿਗੁਰੂ ਬੋਲਿਆ ਸੀ ਤਾਂ ਬਿਜ਼ਨਸ ਦੀ ਚੜ੍ਹਦੀ ਕਲਾ ਹੋਈ ਸੀ, ਅਤੇ ਉਹ ਵਾਹਿਗੁਰੂ ਤਾਂ ਬੋਲਿਆ ਸੀ ਜੇ ਇਹਨਾਂ ਵੱਲ ਧਿਆਨ ਧਰਿਆ ਸੀ। ਜਪੋ ਸਤਨਾਮ। ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਰਾਏ ਗਏ, ਸਿੱਖ ਕਹਿੰਦਾ ਮੈਂ ਉਸ ਪਰਿਵਾਰ ਵਿੱਚੋਂ ਹਾਂ। ਭਾਈ ਮਤੀ ਦਾਸ ਜੀ ਨੇ ਜਦੋਂ ਤਨ ਆਰੇ ਨਾਲ ਚਰਾਇਆ ਸੀ ਨਾ, ਇਹਦਾ ਕੋਨਸੈਪਟ ਸੀ ਗੁਰੂ ਦਾ ਹੁਕਮ ਮੰਨਣਾ। ਸਿੱਖ ਦਾ ਪਹਿਲਾ ਫਰਜ਼ ਹੈ, ਮੋਰਲ ਡਿਊਟੀ ਹੈ ਗੁਰੂ ਦਾ ਹੁਕਮ ਮੰਨਣਾ। ਇਹ ਸੋਚਣ ਦੀ ਤਾਂ ਬਾਤ ਹੀ ਨਹੀਂ ਹੈ ਕਿ ਮੇਰੇ ਤੋਂ ਹੁਕਮ ਨਿਭੇਗਾ ਕਿ ਨਹੀਂ ਨਿਭੇਗਾ। ਮੈਂ ਬੇਨਤੀ ਕਰਾਂ ਇਸ ਗੱਲ ਨੂੰ ਆਪਣੇ ਅੰਦਰ ਵਸਾ ਲੈਣਾ, ਹੁਕਮ ਮੰਨਣਾ ਸਿੱਖ ਦੇ ਹਿੱਸੇ ਆਉਂਦਾ ਹੈ ਅਤੇ ਹੁਕਮ ਨੂੰ ਨਿਭਾਉਣਾ ਗੁਰੂ ਦੇ ਹਿੱਸੇ ਆਉਂਦਾ ਹੈ। ਜਪੋ ਸਤਨਾਮ, ਅਸੀਂ ਨਹੀਂ ਨਿਭਾ ਸਕਦੇ, ਅਸੀਂ ਤਾਂ ਸਵਾਸ ਨਹੀਂ ਲੈ ਸਕਦੇ, ਹੋਰ ਤੇ ਬਾਤ ਛੱਡੋ। ਆਪਣੀ ਬੋਡੀ ਸਟਰਕਚਰ ਨੂੰ ਦੇਖਣਾ, ਇਸ ਬੋਡੀ ਦੇ ਅੰਦਰ 90% ਉਹ ਹੈ ਜਿਸ ਨੂੰ ਤੁਸੀਂ ਚਲਾਉਂਦੇ ਜੇ, ਪਾਵਰ ਤੁਹਾਡੇ ਹੱਥ ਵਿੱਚ ਦੇ ਦਿੱਤੀ ਹੈ, 10% ਪਾਵਰ ਰੱਬ ਨੇ ਆਪਣੇ ਹੱਥ ਵਿੱਚ ਰੱਖੀ ਹੈ। ਤੁਸੀਂ ਹੱਥ ਇੱਧਰੋਂ ਉੱਧਰ ਕਰ ਸਕਦੇ ਹੋ, ਪਾਵਰ ਤੁਹਾਨੂੰ ਦੇ ਦਿੱਤੀ ਹੈ। ਅੱਖਾਂ ਇੱਧਰ ਉੱਧਰ ਕਰ ਸਕਦੇ ਹੋ, ਪਾਵਰ ਤੁਹਾਨੂੰ ਦੇ ਦਿੱਤੀ ਹੈ। ਅੱਖਾਂ ਖੋਲ੍ਹ ਲਓ, ਅੱਖਾਂ ਬੰਦ ਕਰ ਲਓ, ਪਾਵਰ ਤੁਹਾਡੇ ਕੋਲ ਹੈ। ਸੁਣਦੇ ਹਾਂ ਭਾਵੇਂ ਇਗਨੋਰ ਕਰ ਦਿਓ ਅਤੇ ਭਾਵੇਂ ਫੋਲੋ ਕਰ ਲਿਓ, ਤੁਹਾਡੇ ਕੋਲ ਪਾਵਰ ਹੈ। ਤਿੰਨ ਚੀਜ਼ਾਂ ਦੀ ਪਾਵਰ ਰੱਬ ਨੇ ਆਪਣੇ ਕੋਲ ਰੱਖੀ ਹੈ। ਇੱਕ ਤਾਂ ਹਾਰਟ ਬੀਟਿੰਗ, ਜਿਹੜਾ ਦਿਲ ਧੜਕਦਾ ਪਿਆ ਨਾ, ਇਹਦੀ ਪਾਵਰ ਸਾਨੂੰ ਨਹੀਂ ਦਿੱਤੀ ਜਪੋ ਸਤਨਾਮ। ਫਿਰ ਆ ਪਲਸ ਚੱਲ ਰਹੀ ਹੈ ਸਾਡੀ ਨਬਜ਼, ਇਹਦੀ ਪਾਵਰ ਸਾਨੂੰ ਨਹੀਂ ਦਿੱਤੀ। ਨਾੜੀਆਂ ਵਿੱਚ ਖੂਨ ਚੱਲ ਰਿਹਾ, ਇਹਦੀ ਪਾਵਰ ਸਾਨੂੰ ਨਹੀਂ ਦਿੱਤੀ। ਮਨੁੱਖ ਜੇ ਅਗਰ ਜਹਾਜ਼ ਗਿਰਦਾ ਹੋਵੇ ਨਾ, ਐਰੋਪਲੇਨ ਗਿਰ ਰਿਹਾ ਹੋਵੇ, ਉਹਨੂੰ ਰਿਮੋਟ ਰਾਹੀਂ ਕੰਟਰੋਲ ਕਰ ਸਕਦਾ ਹੈ। ਇੱਕ ਰੋਕੇਟ ਨੂੰ ਕੰਟਰੋਲ ਕਰ ਸਕਦਾ ਹੈ, ਪਰ ਖਿਮਾ ਕਰਨੀ, ਜਿਹੜੀ ਪਾਵਰ ਰੱਬ ਨੇ ਹੱਥ 'ਚ ਰੱਖੀ ਉਹਨੂੰ ਕੰਟਰੋਲ ਨਹੀਂ ਕਰਦਾ। ਅਤੇ ਡਾਕਟਰ ਵੀ ਕਹਿੰਦਾ ਜੀ ਕੀ ਕਰੀਏ, ਦਿਲ ਫੇਲ ਹੋ ਗਿਆ, ਹਾਰਟ ਅਟੈਕ ਹੋ ਗਿਆ। ਨਾ ਕਦੀ ਹਾਰਟ ਨੂੰ ਅਟੈਕ ਹੁੰਦਾ, ਨਾ ਕਦੀ ਦਿਲ ਫੇਲ ਹੁੰਦਾ। ਗੱਲ ਇਹ ਹੈ ਕਿ ਪਾਵਰ ਉਹਦੇ ਹੱਥ 'ਚ, ਅਤੇ ਉਹ ਪਾਵਰ ਖਤਮ ਕਰ ਦਿੰਦਾ ਜਪੋ ਸਤਨਾਮ। ਇਸ ਲਈ ਗੁਰੂ ਦਾ ਹੁਕਮ ਮੰਨਣਾ, ਤੇਰੇ ਕੋਲ ਪਾਵਰ ਹੈ ਪਿਆਰਿਆ, ਹੁਕਮ ਨੂੰ ਨਿਭਾਉਣਾ, ਗੁਰੂ ਨੇ ਪਾਵਰ ਆਪਣੇ ਕੋਲ ਰੱਖੀ ਹੋਈ ਹੈ। ਜੇ ਪਾਵਰ ਆਪਣੇ ਕੋਲ ਗੁਰੂ ਨੂੰ ਹੁਕਮ ਨਿਭਾਉਣ ਦੀ ਨਾ ਰੱਖੀ ਹੁੰਦੀ, ਤੂੰ ਤਾਂ ਹੰਕਾਰ ਵਿੱਚ ਹੀ ਮਰ ਜਾਂਦਾ ਜਪੋ ਸਤਨਾਮ। ਸਿੱਖ ਯਾਦ ਕਰਦਾ ਹੈ ਮੈਂ ਉਸ ਪਰਿਵਾਰ ਵਿੱਚੋਂ ਹਾਂ ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨਿਆ ਅਤੇ ਲੋੜ ਪਈ ਤੇ ਤਨ ਆਰਿਆਂ ਨਾਲ ਚਰਵਾ ਲਿਆ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਅੱਗੇ ਜਿਹੜੇ ਸ਼ਬਦ ਆਏ ਨੇ ਇਹਨੂੰ ਧਿਆਨ ਕਰਨਾ, ਅਰਦਾਸ ਅਸੀਂ ਨਿਤ ਪੜ੍ਹਦੇ ਹਾਂ। ਦੋ ਸ਼ਬਦ ਨੇ, ਮੈਂ ਉਸ ਪਰਿਵਾਰ ਵਿੱਚੋਂ ਹਾਂ ਜਿਨ੍ਹਾਂ ਨੇ ਕਦੀ ਧਰਮ ਨਹੀਂ ਹਾਰਿਆ ਜਪੋ ਸਤਨਾਮ। ਮੈਂ ਛੋਟੇ ਛੋਟੇ ਸਵਾਲ ਤੁਹਾਡੇ ਸਾਹਮਣੇ ਰੱਖਾਂਗਾ, ਕਿਰਪਾ ਕਰਕੇ ਵਨ ਵੇ ਟੋਕ ਨਾ ਰਹਿ ਜਾਵੇ, ਟੂ ਵੇ ਟੋਕ ਹੋ ਜਾਵੇ। ਸਿਰ ਹਿਲਾ ਕੇ ਮੈਨੂੰ ਯੈਸ ਔਰ ਨੋ ਦਾ ਇਸ਼ਾਰਾ ਦੇਣਾ। ਇੱਕ ਹੈ ਜਿੱਤ ਗਿਆ, ਇੱਕ ਹੈ ਹਾਰ ਗਿਆ। ਧਰਮ ਜਿੱਤ ਗਿਆ, ਧਰਮ ਹਾਰ ਗਿਆ। ਜਦੋਂ ਮੇਰੀ ਜ਼ਿੰਦਗੀ ਵਿੱਚ, ਤੁਹਾਡੀ ਬਾਤ ਨਹੀਂ, ਮੈਂ ਆਪਣੀ ਬਾਤ ਕਰਾਂਗਾ ਅਤੇ ਤੁਸੀਂ ਸਿਰ ਹਿਲਾ ਕੇ ਯੈਸ ਔਰ ਨੋ ਦਾ ਇਸ਼ਾਰਾ ਦੇਣਾ। ਜੇ ਮੇਰੀ ਜ਼ਿੰਦਗੀ ਦੇ ਵਿੱਚ ਨਿਤਨੇਮ ਨਹੀਂ ਕਿ ਮੇਰਾ ਧਰਮ ਜਿੱਤ ਗਿਆ, ਤੁਹਾਡੇ ਸਿਰ ਦਾ ਇਸ਼ਾਰਾ ਦੱਸ ਰਿਹਾ ਮੇਰਾ ਧਰਮ ਹਾਰ ਗਿਆ ਜੇ ਮੇਰੇ ਕੋਲ ਨਿਤਨੇਮ ਨਹੀਂ। ਜੇ ਮੈਨੂੰ ਮੇਰੇ ਗੁਰੂ ਪਾਤਸ਼ਾਹ ਨਿਤਨੇਮ ਨਿਭਾਉਣ ਦੀ ਜੁਗਤ ਦੇ ਦੇਣ ਤਾਂ ਮੇਰਾ ਧਰਮ ਜਿੱਤ ਗਿਆ। ਇਹਦਾ ਮਤਲਬ ਨਿਤਨੇਮ ਕਰਨ ਨਾਲ ਹੀ ਧਰਮ ਜਿੱਤਦਾ ਹੈ, ਇਹ ਤੁਸੀਂ ਮੈਨੂੰ ਸਿਖਾ ਰਹੇ ਜੇ। ਜੇ ਮੈਂ ਖੰਡੇ ਦੀ ਪਹੁਲ ਗੁਰੂ ਤੋਂ ਨਹੀਂ ਲਈ, ਕੀ ਮੇਰੀ ਸਿੱਖੀ ਜਿੱਤ ਗਈ ਹੈ ਮੇਰੇ ਅੰਦਰ? ਇਹਦਾ ਮਤਲਬ ਅੰਦਰ ਸਿੱਖੀ ਤਾਂ ਜਿੱਤੇਗੀ, ਧਰਮ ਤਾਂ ਜਿੱਤੇਗਾ ਜੇ ਮੈਨੂੰ ਖੰਡੇ ਦੀ ਪਹੁਲ ਮਿਲੇਗੀ। ਜੇ ਮੇਰੀ ਜ਼ਿੰਦਗੀ ਵਿੱਚ ਗੁਰਮਤ ਨਹੀਂ ਤਾਂ ਮੇਰਾ ਧਰਮ ਹਾਰ ਗਿਆ ਜਪੋ ਸਤਨਾਮ। ਅਤੇ ਸਿੱਖ ਕਹਿੰਦਾ ਮੈਂ ਉਸ ਪਰਿਵਾਰ ਵਿੱਚੋਂ ਹਾਂ ਜਿਨ੍ਹਾਂ ਨੇ ਧਰਮ ਨਹੀਂ ਹਾਰਿਆ। ਕੇਵਲ ਅਰਦਾਸ ਵਿੱਚ ਬੋਲਣਾ ਹੀ ਨਹੀਂ, ਧਿਆਨ ਹੀ ਨਹੀਂ ਧਰਨਾ, ਇੱਥੇ ਕਿਹਾ ਜਾਂਦਾ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ। ਇਹਦਾ ਮਤਲਬ ਅਸੀਂ ਵੀ ਕੋਸ਼ਿਸ਼ ਕਰਨੀ ਮੇਰੀ ਜ਼ਿੰਦਗੀ ਵਿੱਚ ਧਰਮ ਨਾ ਹਾਰੇ ਜਪੋ ਸਤਨਾਮ। ਦੂਸਰੀ ਬਾਤ, ਜਿਸ ਘਰ ਵਿੱਚੋਂ ਧਰਮ ਹਾਰ ਜਾਵੇ, ਇਸ਼ਾਰਾ ਦੇਣਾ, ਜਿਸ ਘਰ ਵਿੱਚੋਂ ਧਰਮ ਹਾਰ ਜਾਵੇ ਉਸ ਘਰ ਵਿੱਚ ਨਿਤਨੇਮ ਰਹਿੰਦਾ ਹੈ? ਆਹ ਹਾਂ, ਕਿਤੋਂ ਸਿੱਖਣ ਦੀ ਲੋੜ ਨਹੀਂ, ਕਿਤੋਂ ਪੜ੍ਹਨ ਦੀ ਲੋੜ ਨਹੀਂ, ਸੰਗਤ ਵਿੱਚ ਰੱਬ ਵੱਸਦਾ ਹੈ, ਸੰਗਤ ਸਿਖਾ ਰਹੀ। ਜੇ ਜਿਸ ਘਰ ਵਿੱਚ ਨਿਤਨੇਮ ਹੈ ਉਸ ਘਰ ਵਿੱਚ ਧਰਮ ਜਿੱਤ ਗਿਆ ਹੈ, ਫਿਰ ਅੱਜ ਜ਼ਰੂਰ ਆਪਣੇ ਆਪ ਨਾਲ ਪ੍ਰਣ ਕਰਕੇ ਜਾਇਓ, ਸਾਡੇ ਘਰ ਵਿੱਚ ਧਰਮ ਜਿੱਤਣਾ ਚਾਹੀਦਾ ਕਿ ਹਾਰਨਾ ਚਾਹੀਦਾ ਹੈ, ਸਾਡੀ ਜ਼ਿੰਦਗੀ ਵਿੱਚ ਧਰਮ ਜਿੱਤਣਾ ਚਾਹੀਦਾ ਕਿ ਹਾਰਨਾ ਚਾਹੀਦਾ ਹੈ। ਅਤੇ ਸਿੱਖ ਕਹਿੰਦਾ ਹੈ, ਜਿਨ੍ਹਾਂ ਨੇ ਧਰਮ ਨਹੀਂ ਹਾਰਿਆ, ਲੋੜ ਪਈ ਅਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇੱਥੋਂ ਤੱਕ ਸਿੱਖ ਆਪਣੇ ਪਰਿਵਾਰ ਬਾਰੇ ਦੱਸ ਰਿਹਾ ਹੈ, ਆਪਣੇ ਖਾਨਦਾਨ ਬਾਰੇ ਦੱਸ ਰਿਹਾ। ਬੜਾ ਅਮੀਰ ਖਾਨਦਾਨ ਹੈ ਸਿੱਖ ਦਾ, 10 ਗੁਰੂਆਂ ਦੇ ਪਰਿਵਾਰ ਵਿੱਚੋਂ ਹੈ, 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ ਦੇ ਪਰਿਵਾਰ ਵਿੱਚੋਂ ਹੈ ਸਿੱਖ, ਸ਼ਹੀਦਾਂ ਦੇ ਪਰਿਵਾਰ ਵਿੱਚੋਂ ਹੈ। ਇਹ ਧਰਮ ਹਾਰਨ ਵਾਲਿਆਂ ਦੇ ਪਰਿਵਾਰ ਵਿੱਚੋਂ ਨਹੀਂ, ਧਰਮ ਜਿੱਤਣ ਵਾਲਿਆਂ ਦੇ ਪਰਿਵਾਰ ਵਿੱਚੋਂ ਹੈ। ਇਹ ਸਿੱਖੀ ਨੂੰ ਕੇਸਾਂ ਸਹਿਤ ਨਿਭਾਉਣ ਵਾਲਿਆਂ ਦੇ ਪਰਿਵਾਰ ਵਿੱਚੋਂ ਹੈ, ਕੇਸਾਂ ਨੂੰ ਗਵਾਉਣ ਵਾਲਿਆਂ ਦੇ ਪਰਿਵਾਰ ਵਿੱਚੋਂ ਨਹੀਂ। ਇਹ ਅਹਿਸਾਸ ਅਰਦਾਸ ਵਿੱਚ ਭਰਨ ਤੋਂ ਬਾਅਦ ਕਹਿੰਦਾ ਹੈ, ਮੇਰੇ ਕੋਲ ਮੇਰੇ ਅਮੀਰ ਪਿਤਾ ਦੀ ਅਮੀਰ ਵਿਰਾਸਤ ਵੀ ਹੈ। ਉਹ ਅਮੀਰ ਵਿਰਾਸਤ ਕਿਹੜੀ ਹੈ? 4th ਪਹਿਰੇ ਦੇ ਜਦੋਂ ਅਸੀਂ ਅਰਥ ਦੇਖਾਂਗੇ, ਬੜੀ ਕਮਾਲ ਦੀ ਰਿਚ ਹੈਰੀਟੇਜ ਸਾਡੇ ਸਾਹਮਣੇ ਆਏਗੀ। ਸਿੱਖ ਹੈਰਾਨ ਰਹਿ ਜਾਏਗਾ, ਮੇਰੇ ਗੁਰੂ ਨੇ ਮੈਨੂੰ ਕਿਤਨਾ ਕੁਛ ਦਿੱਤਾ ਹੈ, ਮੈਂ ਨਿੱਤ ਪੜ੍ਹਦਾ ਸੀ ਪਰ ਮੈਨੂੰ ਸਮਝ ਨਾ ਲੱਗੀ। ਕਿਸੇ ਅਮੀਰ ਦੀ ਨਿਸ਼ਾਨੀ ਕੀ ਹੁੰਦੀ ਹੈ? ਉਹਦੇ ਕੋਲ ਬੈਂਕ ਬੈਲੈਂਸ ਕਿਤਨਾ ਹੈ, ਉਹਦੇ ਕੋਲ ਪ੍ਰੋਪਰਟੀ ਕਿਤਨੀ ਹੈ, ਉਹਦੇ ਕੋਲ ਕੀਮਤੀ ਮਹਿਲ ਕਿਤਨੇ ਨੇ, ਉਹਦੇ ਮਹਿਲਾਂ ਦੇ, ਉਹਦੇ ਘਰ ਨੂੰ ਪੱਥਰ ਕਿਤਨਾ ਕੁ ਲੱਗਿਆ ਹੋਇਆ, ਸੋਨਾ ਕਿਤਨਾ ਕੁ ਪਿਆ, ਆਹ ਨਿਸ਼ਾਨੀ ਹੈ ਨਾ। ਕਦੀ ਯਾਦ ਕਰਕੇ ਦੇਖੋ ਗੁਰੂ ਪਿਆਰ ਵਾਲਿਓ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਿਤਨੇ ਪੈਸੇ ਮੱਥਾ ਟੇਕੇ ਜਾ ਰਹੇ ਨੇ, ਇਹ ਮੇਰੇ ਪਿਤਾ ਗੁਰੂ ਦਾ ਬੈਂਕ ਬੈਲੈਂਸ ਹੈ। ਬਾਕੀ ਤਾਂ ਗੱਲ ਛੱਡੋ, ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ, ਗੁਰਦੁਆਰਿਆਂ ਅੰਦਰ, ਸਿੱਖਾਂ ਦੇ ਘਰਾਂ ਅੰਦਰ, ਕਿਤਨੇ ਲੋਕਾਂ ਨੇ ਆ ਕੇ ਗੁਰੂ ਦੇ ਚਰਨਾਂ ਵਿੱਚ ਮਾਇਆ ਰੱਖੀ ਹੋਏਗੀ, ਮੇਰੇ ਗੁਰੂ ਦਾ ਬੈਂਕ ਬੈਲੈਂਸ ਕਿਤਨਾ, ਕਿਸੇ ਗੌਰਮੈਂਟ ਕੋਲ ਹੋਏਗਾ ਇਤਨਾ? ਤੁਸੀਂ ਹੈਰਾਨ ਰਹੋਗੇ, ਪਿੱਛੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਬਜਟ ਪੇਸ਼ ਕੀਤਾ ਹੈ, ਹਰ ਸਾਲ ਬਜਟ ਪੇਸ਼ ਕਰਦੇ ਨੇ। ਹਿੰਦੁਸਤਾਨ ਦਾ ਹਰ ਇਕਨੋਮੀਕਲ ਇੰਸਟੀਚਿਊਟ ਹੈਰਾਨ ਹੈ ਕਿ ਪੰਜਾਬ ਗੌਰਮੈਂਟ ਦਾ ਬਜਟ ਉਤਨਾ ਨਹੀਂ ਜਿਤਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਤਕੀ ਬਜਟ ਪੇਸ਼ ਹੋਇਆ ਹੈ, ਪੰਜਾਬ ਸਰਕਾਰ ਨਾਲੋਂ ਵੀ ਜ਼ਿਆਦਾ। ਇੱਕ ਸੰਸਥਾ ਦਾ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਆਪਣਾ ਬਜਟ ਹੈ, ਪਟਨਾ ਸਾਹਿਬ ਦੇ ਬੋਰਡ ਦਾ ਵੀ ਆਪਣਾ ਬਜਟ ਹੈ, ਹਜ਼ੂਰ ਸਾਹਿਬ ਦੇ ਬੋਰਡ ਦਾ ਵੀ ਆਪਣਾ ਬਜਟ ਹੈ। ਅਤੇ ਤੁਹਾਡੇ ਗੁਰਦੁਆਰੇ ਉਹਨਾਂ ਇੰਸਟੀਚਿਊਟ ਵਿੱਚ ਆਉਂਦੇ ਹੀ ਨਹੀਂ, ਇਹਨਾਂ ਦੇ ਆਪਣੇ ਬਜਟ ਨੇ। ਪ੍ਰਬੰਧਕ ਕਹਿੰਦੇ ਨੇ ਕਿ ਅਸੀਂ 5 ਲੱਖ ਰੁਪਈਆ ਇਸ ਵਾਰੀ ਬੈਂਕ ਬੈਲੈਂਸ ਕਰਵਾ ਦਿੱਤਾ ਹੈ। ਦੂਸਰੇ ਪ੍ਰਬੰਧਕ ਕਹਿੰਦੇ ਅਸੀਂ 10 ਲੱਖ ਕਰਵਾ ਦਿੱਤਾ ਹੈ, ਟੋਟਲ ਜੋੜ ਕੇ ਦੇਖੋ ਇਹ ਬੈਲੈਂਸ ਤਾਂ ਮੇਰੇ ਪਿਤਾ ਦਾ ਹੀ ਹੈ। ਜਪੋ ਸਤਨਾਮ, ਕਿਤਨੇ ਅਮੀਰ ਪਿਤਾ ਦਾ ਪੁੱਤਰ ਹਾਂ ਮੈਂ। ਸੋਨਾ, ਆ ਕਿਸੇ ਦੇ ਥੋੜ੍ਹਾ ਜਿਹਾ ਸੋਨਾ ਪਹਿਨਿਆ ਹੋਵੇ ਨਾ, ਉਹਦੀ ਤੋਰ ਬਦਲ ਜਾਂਦੀ ਹੈ, ਭਾਵੇਂ ਆਰਟੀਫਿਸ਼ਲ ਹੋਵੇ, ਭਾਵੇਂ ਉਹ ਵਿਆਹ 'ਤੇ ਕਿਰਾਏ 'ਤੇ ਰੈਂਟ 'ਤੇ ਹੀ ਲਿਆਂਦਾ ਹੋਵੇ। ਅਤੇ ਕੋਈ ਜਾਵੇ ਮੇਰੇ ਪਿਤਾ ਦੇ ਹਰਿਮੰਦਰ ਸਾਹਿਬ, ਆਹਾ, ਦੀਵਾਰਾਂ 'ਤੇ ਵੀ ਸੋਨਾ, ਦਰਵਾਜ਼ਿਆਂ 'ਤੇ ਵੀ ਸੋਨਾ। ਉਹ ਤਾਂ ਇੱਕ ਹਰਿਮੰਦਰ ਸਾਹਿਬ ਦੀ ਬਾਤ ਹੈ, ਗੁਰੂ ਦੇ ਗੁੰਬਦਾਂ 'ਤੇ ਸੋਨਾ। ਮੈਂ ਤਾਂ ਗੁਰਸਿੱਖਾਂ ਦੇ ਘਰਾਂ ਵਿੱਚ ਸੋਨੇ ਦੀਆਂ ਪਾਲਕੀਆਂ ਵੀ ਦੇਖੀਆਂ ਜੀ। ਥਾਈਲੈਂਡ ਇੱਕ ਪਰਿਵਾਰ ਵਿੱਚ ਗਿਆ, ਮਾਤਾ ਜੀ ਕਹਿਣ ਲੱਗੇ, ਭਾਈ ਸਾਹਿਬ ਜੀ ਅਸੀਂ ਪਾਲਕੀ ਬਣਾਈ ਪਿਛਲੇ ਹਫ਼ਤੇ, ਆਓ ਦਰਸ਼ਨ ਕਰੋ। ਕਹਿੰਦੇ ਗੁਰੂ ਦੇ ਪਿਆਰ ਵਿੱਚ ਸੋਨੇ ਦੀ ਪਾਲਕੀ ਬਣਾਈ ਜੇ। ਬੰਬੇ ਵਿੱਚ ਇੱਕ ਪਰਿਵਾਰ ਹੈ, ਉਹਨੇ 2 ਸੋਨੇ ਦੀਆਂ ਪਾਲਕੀਆਂ ਦਿੱਤੀਆਂ ਜੇ। ਕਹਿੰਦਾ ਸਮੁੱਚੇ ਬੰਬੇ ਅੰਦਰ 5 ਦੇਣੀਆਂ ਜੇ। ਮੇਰੇ ਪਿਤਾ ਕਿਤਨੇ ਅਮੀਰ ਨੇ। ਪੱਥਰ, ਆਹਾ, ਉਤਨਾ ਗ੍ਰੇਨਾਈਟ ਜਾਂ ਹੋਰ ਮਕਰਾਣੇ ਦਾ ਪੱਥਰ ਕਿਤੇ ਮਹਿੰਗਾ ਲੱਗਿਆ ਹੀ ਨਹੀਂ ਹੋਏਗਾ ਜਿਤਨਾ ਮੇਰੇ ਗੁਰੂ ਦੇ ਘਰਾਂ ਵਿੱਚ ਲੱਗਿਆ ਹੋਇਆ। ਮੈਂ ਅਮੀਰ ਪਿਤਾ ਦਾ ਅਮੀਰ ਪੁੱਤਰ ਹਾਂ, ਅਤੇ ਮੇਰੇ ਕੋਲ ਅਮੀਰ ਪਿਤਾ ਦੀ ਅਮੀਰ ਹੈਰੀਟੇਜ, ਰਿਚ ਹੈਰੀਟੇਜ ਹੈ। 5 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ 5 ਤਖਤ ਕੋਈ ਬਿਲਡਿੰਗਾਂ ਨਹੀਂ, ਇਹ 5 ਤਖਤ ਗੁਰਦੁਆਰਿਆਂ ਤੋਂ ਵੱਖਰੀ ਚੀਜ਼ ਕੀ ਹੈ? ਇੱਕ ਇੱਕ ਤਖਤ ਦਾ ਇੱਕ ਇੱਕ ਮੈਸੇਜ ਹੈ। ਚਿੱਤ 'ਤੇ ਕਰਦਾ ਸੀ ਅੱਜ ਹੀ ਸੁਣ ਲੈਂਦੇ, ਅੱਜ ਹੀ ਸਿੱਖ ਲੈਂਦੇ, ਅੱਜ ਹੀ ਵਸਾ ਲੈਂਦੇ, ਹੋ ਜਾਣਾ ਸੀ। ਆ 5 ਤਖਤਾਂ ਦਾ ਮੈਸੇਜ ਵੀ ਮੈਂ ਤੁਹਾਡੇ ਨਾਲ ਸਾਂਝਾ ਕਰ ਲੈਣਾ ਸੀ, ਜੇ ਵਾਲ ਕਲੋਕ ਪੁੱਠੇ ਕਰ ਦਿੰਦੇ। ਵੱਡੇ ਵੱਡੇ ਬਾਲ ਕਲੋਕ ਲਾ ਕੇ ਰੱਖ ਦਿੱਤੇ, ਉਹਨਾਂ ਦੀ ਸੂਈ ਮੈਨੂੰ ਡਰਾਈ ਜਾਂਦੀ ਵਾਰ ਵਾਰ, ਮੈਨੂੰ ਇਤਨੀ ਕਿਤੇ ਖੁਸ਼ੀ ਹੋ ਜਾਂਦੀ ਹੈ। ਤੁਸੀਂ ਤਾਂ ਘੜੀਆਂ ਵੱਲ ਨਹੀਂ ਦੇਖਦੇ ਜਿਤਨਾ ਚਿਰ ਕਥਾ ਚੱਲਦੀ ਹੈ, ਕਿਉਂਕਿ ਮੇਰੀ ਨਜ਼ਰ ਵੀ ਇਕੱਲੇ ਇਕੱਲੇ 'ਤੇ ਜਾਂਦੀ ਰਹਿੰਦੀ ਹੈ, ਤੁਹਾਡੀਆਂ ਘੜੀਆਂ 'ਤੇ ਹੇਠਾਂ ਹੀ ਰਹਿੰਦੀਆਂ, ਨਜ਼ਰ ਤੁਹਾਡੀ ਜਿਹੜੀ ਗੁਰੂ ਕੀ ਵਿਚਾਰ ਵੱਲ ਜਾਂ ਸਕਰੀਨ ਵੱਲ ਗੁਰੂ ਗ੍ਰੰਥ ਸਾਹਿਬ ਵੱਲ ਰਹਿੰਦੀ ਹੈ। ਪਰ ਕਰਾਂ ਕਿ ਉਹ ਜਿਹੜੀ ਘੜੀ ਮੈਨੂੰ ਦੇਖੀ ਜਾ ਰਹੀ ਹੈ ਨਾ, ਉਹ ਡਰਾ ਦਿੰਦੀ ਹੈ ਵੀ ਸਮਾਂ ਹੋ ਗਿਆ, ਚਲੋ ਕੋਈ ਗੱਲ ਨਹੀਂ, ਸਮੇਂ ਅਨੁਸਾਰ ਚੱਲਣਾ ਹੀ ਸਿਆਣਪ ਬਣਦੀ। ਜੇ ਭੁੱਲ ਚੁੱਕ ਦੀ ਖਿਮਾ, ਮਾਣ ਸਨਮਾਨ ਲਈ ਹਾਰਦਿਕ ਧੰਨਵਾਦ। ਇੱਕ ਛੋਟੀ ਜਿਹੀ ਬੇਨਤੀ ਸਿਰਫ 2 ਮਿੰਟ ਲਈ। ਮੈਨੂੰ ਭਾਈ ਬਲਵੀਰ ਸਿੰਘ ਹੋਰੀ ਕਹਿਣ ਲੱਗੇ ਵੀ ਇੱਥੇ ਵੀ ਕੁਛ ਨਵਾਂ ਕਰੋ, ਅਤੇ ਮੈਂ ਤੁਹਾਨੂੰ ਦੱਸ ਦੇ, ਮੈਂ ਮੇਰੇ ਨਾਮ ਨਾਲ ਇੱਕ ਜੋੜੀ ਚੁੱਕਿਆ ਹੈ, ਚਲੋ ਚੰਗਾ ਮੈਨੂੰ ਵੀ ਉੱਦਮ ਦੇਵੇਗਾ। ਮੈਂ ਜਿੱਥੇ ਵੀ ਜਾਵਾਂ ਅਤੇ ਉਹ ਕਹਿੰਦੇ ਨੇ ਭਾਈ ਸਾਹਿਬ ਕਥਾ ਤੋਂ ਇਲਾਵਾ ਹੋਰ ਨਵਾਂ ਕੀ ਕਰਾਓਗੇ, ਅਤੇ ਮੈਨੂੰ ਵੀ ਕੁਛ ਨਾ ਕੁਛ ਤਿਆਰੀ ਕਰਕੇ ਆਉਣੀ ਪੈਂਦੀ ਆ। 300 ਸਾਲਾਂ ਮਨਾਇਆ ਜਾ ਰਿਹਾ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪਾਂ ਇੱਕ ਛੋਟਾ ਜਿਹਾ ਕੰਪੀਟੀਸ਼ਨ ਕਰਾਂਗੇ। ਕੰਪੀਟੀਸ਼ਨ ਨਹੀਂ ਹੈ, ਇੱਕ ਗੇਮ ਸਮਝ ਲਓ, ਗੁਰਮਤ ਗੇਮ। ਧਿਆਨ ਨਾਲ ਸੁਣਨਾ ਹੋਏਗਾ ਕਿ ਇੱਕ ਪਰਿਵਾਰ ਦੇ ਲਈ ਇੱਕ ਟੀਮ ਬਣੇਗੀ, ਇੱਕ ਪਰਿਵਾਰ ਦੀ, ਵਿੱਚ ਦਾਦਾ ਦਾਦੀ, ਵਿੱਚ ਪਾਪਾ ਮੰਮੀ, ਚਾਚਾ ਚਾਚੀ, ਤਾਇਆ ਤਾਈ, ਸਾਰੇ ਮੈਂਬਰ, ਭਾਵੇਂ ਉਹ ਭਰਾ ਅਲੱਗ ਅਲੱਗ ਰਹਿੰਦੇ ਹੁਣ ਇੱਕੋ ਫੈਮਿਲੀ 'ਚ ਬੈਠ ਸਕਦੇ ਨੇ। ਓਕੇ, ਅਸੀਂ ਇੱਕ ਰਜਿਸਟ੍ਰੇਸ਼ਨ ਹੁਣ ਇਸ ਵੇਲੇ ਹੋਏਗੀ, ਤੁਸੀਂ ਭਾਈ ਬਲਵੀਰ ਸਿੰਘ ਜੀ ਨੂੰ, ਪ੍ਰਬੰਧਕਾਂ ਨੂੰ ਆਪਣਾ ਨਾਮ ਲਿਖਾ ਦੇਣਾ ਜਿਹੜੇ ਜਿਹੜੇ ਉਸ ਗੁਰਮਤ ਗੇਮ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ। ਜਿਹੜੀ ਰਜਿਸਟ੍ਰੇਸ਼ਨ ਅੱਜ ਹੋ ਜਾਏਗੀ, 5 ਪਰਿਵਾਰ, 10 ਪਰਿਵਾਰ, 15 ਪਰਿਵਾਰ, ਕਲਾਂਗ ਦੇ ਵਿੱਚ 14 ਪਰਿਵਾਰ ਸਨ। ਇੱਥੇ ਅਸੀਂ ਥੋੜ੍ਹਾ ਹੋਰ ਸੌਖਾ, ਜਗਦੇਵ ਸਿੰਘ ਜੀ ਉੱਥੋਂ ਨਾਲ ਸੌਖਾ ਕਰ ਦਿੱਤਾ, ਉਹ ਇਹ ਤੁਸੀਂ ਨਾਮ ਲਿਖਾਓਗੇ, ਤੁਹਾਨੂੰ ਇੱਕ ਕੁਐਸਚਨ ਸ਼ੀਟ ਮਿਲੇਗੀ ਕੱਲ੍ਹ ਨੂੰ, ਕੱਲ੍ਹ ਦੀ ਕਥਾ 'ਚ ਕੁਐਸਚਨ ਸ਼ੀਟ। ਉਸ ਵਿੱਚ 43 ਕੁਐਸਚਨਸ ਹੋਣਗੇ, ਓਬਜੈਕਟਿਵ ਟਾਈਪ ਕੁਐਸਚਨ, ਟੋਟਲ ਕੁਐਸਚਨ ਅਬਾਊਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਅਤੇ ਕੁਐਸਚਨ ਸ਼ੀਟ ਤੁਸੀਂ ਘਰੇ ਲੈ ਜਾਣੀ, ਨਕਲ ਮਾਰਨੀ ਅਲਾਓ ਹੈ, ਕਿਤੋਂ ਵੀ ਤੁਹਾਨੂੰ ਬੁੱਕ 'ਚ ਉਹਦਾ ਆਂਸਰ ਮਿਲੇ ਤੁਸੀਂ ਫੋਨ ਕਰਕੇ ਕਿਸੇ ਨੂੰ ਪੁੱਛ ਲਿਓ। ਸਾਰੇ ਮਲੇਸ਼ੀਆ ਵਿੱਚ, ਸਾਰੀ ਦੁਨੀਆ 'ਤੇ ਸਭ ਕਿਸੇ ਨੂੰ ਵੀ ਫੋਨ ਕਰਕੇ ਪੁੱਛ ਲਿਓ, ਇੱਕ ਬੰਦੇ ਨੂੰ ਫੋਨ ਨਹੀਂ ਕਰ ਸਕਦੇ ਭਾਈ ਰਾਮ ਸਿੰਘ ਨੂੰ, ਕਿਉਂਕਿ ਬੰਦਾ ਨਹੀਂ ਹੈ। ਮੇਰੇ ਤੋਂ ਬਿਨਾਂ ਤੁਸੀਂ ਕਿਸੇ ਨੂੰ ਵੀ ਫੋਨ ਕਰ ਕਰਕੇ ਪੁੱਛ ਲੈਣਾ, ਠੀਕ ਹੈ। ਮਕਸਦ ਇੱਕੋ ਇੱਕ ਇਹ ਹੈ, ਤੁਸੀਂ ਫੋਨ ਰਾਹੀਂ ਪੁੱਛੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਾਲ, ਪ੍ਰਚਾਰ ਹੋ ਗਿਆ ਜਪੋ ਸਤਨਾਮ, ਆਪਾਂ ਤਾਂ ਗੁਰੂ ਕੀ ਬਾਤਾਂ ਦਾ ਪ੍ਰਚਾਰ ਹੀ ਕਰਨਾ ਨਾ। ਫਿਰ ਤੁਹਾਡੀ ਕੁਐਸਚਨ ਸ਼ੀਟ ਆਏਗੀ ਇੱਥੇ, ਕੱਲ੍ਹ ਨੂੰ ਦਿੱਤੀ ਜਾਏਗੀ, ਪਰਸੋਂ ਤੁਸੀਂ ਸਬਮਿਟ ਕਰਵਾ ਦੇਣੀ, ਉਹ ਚੈੱਕ ਹੋਏਗੀ। ਮੈਨੂੰ ਲੱਗਦੀ ਹੈ ਮਾਰਕਸ ਜਿਹੜੇ ਨੇ 100% ਹੀ ਆਉਣਗੇ, ਕਿਉਂਕਿ ਤੁਸੀਂ ਇੱਕ ਦੂਸਰੇ ਨੂੰ ਪੁੱਛ ਲੈਣਾ, ਚੀਟਿੰਗ ਅਲਾਓ ਹੈ, ਨਕਲ ਅਲਾਓ ਹੈ, ਫੋਨ ਅਲਾਓ ਹੈ, ਹੈ ਨਾ, ਜਿਹੜੇ ਹੈ ਆਪਣੀ ਹੈਲਪ ਟੂ ਫਰੈਂਡ, ਸਾਰੀ ਆਪਸ਼ਨ ਉਸ ਵਿੱਚ ਖੁੱਲ੍ਹੀ ਹੈ। ਉਸ ਤੋਂ ਬਾਅਦ ਫੈਮਿਲੀਜ਼ ਇੱਥੇ ਬੈਠੇਗੀ ਲਾਸਟ ਦਿਨ ਦੇ ਉੱਪਰ, ਸੈਟਰਡੇ ਨਾਈਟ। ਜਿਹੜੀ ਵਿਚਾਰ ਹੈ ਇਹ ਅੱਧੇ ਘੰਟੇ ਵਿੱਚ ਸਮਾਪਤ ਹੋ ਜਾਏਗੀ, 8 ਵਜੇ ਤੱਕ, 8 ਤੋਂ 8:30 ਵਜੇ ਤੱਕ। ਸਕਰੀਨ ਤੋਂ ਤੁਹਾਨੂੰ ਕੁਛ ਦਿਖਾਇਆ ਜਾਏਗਾ, ਅਤੇ ਜਿਸ ਫੈਮਿਲੀ ਦੀ ਵਾਰੀ ਹੋਏਗੀ ਉਹਨੇ ਦੱਸਣਾ ਹੋਏਗਾ। ਉਸ ਵਿੱਚ ਇੱਕ ਵਿਜ਼ੂਅਲ ਰਾਊਂਡ ਹੋਏਗਾ, ਤਸਵੀਰਾਂ ਤੁਹਾਨੂੰ ਦਿਖਾਈਆਂ ਜਾਣਗੀਆਂ, ਤੁਸੀਂ ਦੱਸਣਾ ਹੋਏਗਾ ਇਹ ਤਸਵੀਰ ਕਿਹਦੀ ਹੈ। ਇੱਕ ਆਡੀਓ ਰਾਊਂਡ ਹੋਏਗਾ, ਸ਼ਬਦ ਗਾਇਨ ਕਰਨਗੇ ਰਾਗੀ ਸਿੰਘ, ਤੁਸੀਂ ਸੁਣੋਗੇ ਅਤੇ ਕੁਛ ਥੋੜ੍ਹਾ ਬਹੁਤ ਸੌਖਾ ਜਿਹਾ ਉਹਦੇ ਬਾਰੇ ਪੁੱਛਿਆ ਜਾਏਗਾ, ਤਾਂ ਕਿ ਸਾਡੇ ਅੰਦਰ ਇੱਕ ਚਾਉ ਜਾਗ ਪਵੇ, ਅਸੀਂ ਹਿਸਟਰੀ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣੀਏ, ਅਤੇ ਨਾਲ ਅਸੀਂ ਕੀਰਤਨ ਸੁਣਿਆ ਕਰੀਏ। ਭੁੱਲ ਚੁੱਕ ਦੀ ਖਿਮਾ, ਫਤਿਹ ਦੀ ਸਾਂਝ ਕਰਕੇ ਅਸੀਂ ਸਾਂ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।